काहे बृंदाबन में, कोई कहे वो बसे अवध में, कोई कहे बृंदाबन में, कोई कहे तीर्थ मंदिर में, कोई कहे तीर्थ मंदिर में, कोई कहे मिलते बन में, कोई कहे मिलते बन में, देख सकूं मैं अपने मन में, देख सकूं मैं अपने मन में, ऐसी ज्योति जगा दे मुझे, राम से कोई मिला दे मुझे, राम से कोई मिला दे मुझे, राम से कोई मिला दे। बिन लाठी का निकला अंधा, बिन लाठी का निकला अंधा, राह पे कोई लगा दे मुझे, राम से कोई मिला दे।
तू ही महला पंजमा गुणवंती, जो दी से गुर सिखड़ा
अर्जन देव जी महाराज की बाणी है। इस शब्द के अंदर आप एक उस व्यक्ति का जिक्र करते हैं कि जिसन हले नाम नहीं मिलिया, शब्द नहीं मिलिया, गुरु नहीं मिलिया, वो गुरु की तलाश के विच है, सिख बन की दिल के विच चाहना है, और वह जब उसन दस पैंदी है कि गुरु का सिख फलानी जगह है, वह बड़ा पैंडा मार के दूर उसनू पुछन वास्ते आउंदा है कि भरावा सिखी चो की मिलदा है, सिख किस तरह बनींदा है, सिख दी की सिफत हुंदी है।
दिस इज द बानी ऑफ गुरु अर्जन देव जी महाराज। इन दिस हिम इज डिस्क्राइबिंग द कंडीशन ऑफ सच अ पर्सन हु हैज डिजायर टू गेट इनिशिएटेड एंड हु हैज नॉट येट गॉट शब्द नाम एंड हु इज नॉट नोइंग एनीथिंग अबाउट द पाथ, बट व्हेन ही नोज दैट there is one Guru Sikh there, a disciple of a perfect master. He comes to see him and he asks him, and he is asking him that how one can get initiated, how one can become a disciple, and what do we get from the discipleship.
Sikh koi khaas kapde paake ya koi khaas rehat rakh ke nahi banda. Sikh de kai asool hunde hai, kis tarah sikh banna hai, is de andar Guru Sahib bada khol ke shabd de vich bayan karde hai.
Only by wearing certain clothes or only by following some rites and rituals, one cannot become the Sikh disciple. In this hymn, Guru Sahib is carefully making us understand that how one can become a disciple.
Guru Arjan Dev Ji Maharaj de satsang de andar Rae Balwand Satta Doom donne kirtan karde hunde sige, shabd bolde hunde sige. Aap nu sanu pata hai ki jehda hankar hai eh har jagah aake बंदे नूं चिंबड़दा है, और उन्हां नूं हंकार हो गया कि शायद अगर असी प्रचार करते हैं तां ही गुरु है, और अगर असी प्रचार ना करिए तां इहनूं गुरु कौन मन सकदा है, गुरु साडे ही आसरे है।
इन द सत्संग ऑफ गुरु अर्जन देव जी महाराज देयर वर टू पर्सन्स नेम राय बलवंत एंड सत्तालू, दे वर डूइंग द कीर्तन एंड यू नो दैट इगोइज्म इज वेरी बैड थिंग. So they also were caught up in the egoism and they thought that because we are doing this kirtan, because we are preaching, that's why the satsang of the guru is successful. Otherwise, who knows satsang and who would come to the satsang?
Unna ne ek din guru sahib nu eh sawal kita ke saade ladki di shaadi hai, aap ਇੱਕ ਦਿਨ ਦਾ ਸਾਨੂੰ ਚੜਾਵਾ ਸਿੱਖਾਂ ਤੋਂ ਲੈ ਦਿਓ ਔਰ ਸਾਡੀ ਲੜਕੀ ਦੀ ਸ਼ਾਦੀ ਹੋ ਜਾਏਗੀ। ਗੁਰੂ ਸਾਹਿਬ ਕਹਿਣ ਲੱਗੇ, ਦੇਖੋ ਭਾਈ, ਕੋਈ ਦੇਣ ਵਾਲਾ ਹੁੰਦਾ ਹੈ, ਕੋਈ ਨਾ ਦੇਣ ਵਾਲਾ ਹੁੰਦਾ ਹੈ, ਅਸੀਂ ਕਿਹਨੂੰ ਉਗਰਾਹੀ ਪਾ ਦੇਈਏ। ਔਰ ਤੁਸੀਂ ਇਉਂ ਕਰੋ, ਜਿੰਨੇ ਤੁਹਾਨੂੰ ਲੜਕੀ ਦੀ ਸ਼ਾਦੀ ਤੇ ਪੈਸਿਆਂ ਦੀ ਜ਼ਰੂਰਤ ਹੈ ਉਹ ਤੁਸੀਂ ਸਾਥੋਂ ਲੈ ਸਕਦੇ ਹੋ।
Once they told their master that we have to get our daughter married and you tell all the disciples to give us money and all the donations of one day will be enough for us to get our daughter married. So Guru Sahib said that to whom we should ask for the money, because some people give, some people don't. But whatever money you need for the marriage, I can give you that.
ਲੇਕਿਨ ਉਹਨਾਂ ਦੇ ਦਿਲ ਦੇ ਅੰਦਰ ਮਾਇਆ ਨੇ ਘਰ ਕਰ ਲਿਆ ਸੀਗਾ। ਉਹਨਾਂ ਨੇ ਸੋਚਿਆ ਕਿ ਸਿੱਖੀ ਇਹਨਾਂ ਦੀ ਹਰ ਮੁਲਕ ਦੇ ਵਿੱਚ ਹੈ, ਅਗਰ ਟਕਾ ਸਿੱਖ ਅਗਰਾਹ ਦੇਣ ਤਾਂ ਸਾਡੇ ਕਾਫੀ ਸਾਰੇ ਪੈਸੇ ਬਣ ਸਕਦੇ ਆ। ਉਹ ਕਹਿੰਦੇ ਇਉਂ ਤਾਂ ਨਹੀਂ ਜੀ, ਤੁਸੀਂ ਟਕਾ ਸਿੱਖ ਅਗਰਾਹ ਦਿਓ। ਔਰ ਗੁਰੂ ਸਾਹਿਬ ਕਹਿਣ ਲੱਗੇ, ਅੱਛਾ ਭਾਈ। ਉਹਨਾਂ ਨੇ 4.5 ਟਕੇ ਲਿਆ ਕੇ ਉਹਨਾਂ ਦੇ ਅੱਗੇ ਰੱਖ ਦਿੱਤੇ। ਕਿਹਾ ਭਾਈ, 1 ਟਕਾ ਤਾਂ ਗੁਰੂ ਨਾਨਕ ਦਾ ਹੈ, ਉਹ ਸਿੱਖ ਸੀ ਪੂਰਾ। ਦੂਸਰਾ ਗੁਰੂ ਅੰਗਦ ਦੇਵ ਪੂਰਾ ਸਿੱਖ ਸੀਗਾ। ਤੀਸਰਾ ਗੁਰੂ ਅਮਰਦੇਵ ਸੀ ਪੂਰਾ ਸਿੱਖ। ਔਰ ਚੌਥਾ ਗੁਰੂ ਰਾਮਦਾਸ ਸੀਗਾ। ਮੈਂ ਹਾਲਾਂ ਅੱਧਾ ਹੀ ਸਿੱਖ ਬਣਿਆ ਹੋਇਆ ਹੈ।
ਬਟ ਗੁਰੂ ਸਾਹਿਬ, ਬਟ ਬਿਕੋਜ਼ ਮਾਇਆ ਵਾਸ ਇਨ ਦੇਅਰ ਹਾਰਟ, ਦੈਟਸ ਵਾਈ ਐਂਡ ਬਿਕੋਜ਼ ਦੇ ਵਰ ਨੋਇੰਗ ਦੈਟ ਗੁਰੂ ਅਮਰਦੇਵ ਇਜ਼ ਹੈਵਿੰਗ, ਗੁਰੂ ਅਰਜਨ ਦੇਵ ਇਜ਼ ਹੈਵਿੰਗ ਮੈਨੀ ਡਿਸਾਈਪਲਸ ਇਨ ਆਲ ਦੀ ਪਾਰਟਸ ਆਫ ਦੀ ਕੰਟਰੀ, ਐਂਡ ਦੈਨ ਹੀ ਦੈਨ ਦੇ ਸੈਡ ਟੂ ਹਿਮ ਦੈਟ ਵੀ ਡੋਂਟ ਵਾਂਟ ਦੈਟ ਟਾਈਪ ਆਫ ਮਨੀ, ਬਟ ਇਫ ਆਲ ਯੋਰ ਡਿਸਾਈਪਲਸ ਮੇ ਗਿਵ ਅਸ 1 taka, that is 2 paise, that money will be enough for us, because they were knowing that there are many disciples of the master. But master said that master brought 4.5 taka and said that there were only 1 taka is of Guru Nanak because he was the perfect disciple, 1 taka is of Guru Angad because he was also the perfect disciple, perfect Sikh, and the 3 taka is of Guru Amar Das and he was also perfect, and the 4th is of Guru Ram Das. And I am giving you 0.5 taka because I am not perfect, I am not the full disciple, I am just half.
ਆਪਦੇ ਅੰਦਰ ਇਤਨੀ ਨਿਮਰਤਾ ਸੀ, ਆਪ ਸੱਚਖੰਡ ਪਹੁੰਚ ਕੇ ਵੀ ਆਪਣੇ ਆਪ ਨੂੰ ਅੱਧਾ ਸਿੱਖ ਜ਼ਾਹਰ ਕੀਤਾ ਸੀਗਾ। ਔਰ ਆਪ ਕਹਿਣ ਲੱਗੇ ਬਈ, ਉਹ ਜਿਹੜੇ ਰਾਗ ਕਰਨ ਵਾਲੇ ਸੀ ਉਹ ਗੁੱਸੇ ਹੋ ਗਏ ਔਰ ਆਪਦੇ ਘਰੇ ਜਾ ਕੇ ਬੈਠ ਗਏ। ਗੁਰੂ ਸਾਹਿਬ ਨੇ ਉਹਨਾਂ ਦੇ ਪਾਸ ਸਿੱਖ ਭੇਜੇ, ਬਈ ਤੁਸੀਂ ਆ ਜਾਓ, ਜਿਤਨੇ ਵੀ ਪੈਸੇ ਤੁਹਾਨੂੰ ਜ਼ਰੂਰਤ ਹੈ ਲੈ ਲਓ। ਲੇਕਿਨ ਉਹ ਨਹੀਂ ਮੰਨੇ, ਔਰ ਬਲਕਿ ਫਿਰ ਗੁਰੂ ਸਾਹਿਬ ਖੁਦ ਵੀ ਉਹਨਾਂ ਦੇ ਘਰੇ ਗਏ, ਬਈ ਤੁਸੀਂ ਰੁੱਸੋ ਨਾ ਗੁਰੂ ਘਰ ਦੇ ਨਾਲ। ਇੱਥੋਂ ਤੱਕ ਉਹਨਾਂ ਨੇ ਗੁਰੂ ਸਾਹਿਬ ਦੀ, ਗੁਰੂ ਅਰਜਨ ਦੇਵ ਦੀ ਤਾਂ ਨਿੰਦਿਆ ਉਹਨਾਂ ਨੇ ਗਾਉਣੀ ਸੀ। ਉਹਨਾਂ ਨੇ ਗੁਰੂ ਨਾਨਕ ਨੂੰ ਵੀ ਕਿਹਾ ਕਿ ਅਗਰ ਮਰਦਾਨੇ ਨੇ ਰਾਗ ਕੀਤਾ ਤਾਂ ਹੀ ਨਾਨਕ ਨੂੰ ਮੰਨਿਆ, ਅਗਰ ਅਸੀਂ ਨਾ ਰਾਗ ਕਰੀਏ ਤੁਹਾਨੂੰ ਕੌਣ ਮੰਨ ਸਕਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਮੈਂ ਆਪਣੀ ਨਿੰਦਿਆ ਤਾਂ ਜਰ ਸਕਦਾ ਸੀ, ਲੇਕਿਨ ਆਪਦੇ ਗੁਰੂ ਦੀ ਨਿੰਦਿਆ ਨਹੀਂ ਮੈਂ ਜਰ ਸਕਦਾ ਗਾ। ਅੱਛਾ, ਤੁਸੀਂ ਗੁਰੂ ਨਿੰਦਕ ਹੋ ਗਏ ਹੋ, ਤੁਸੀਂ ਕੋੜੇ ਜਾਓਗੇ। ਬਸ ਉਹਨਾਂ ਦੀ ਇੰਨੀ ਕਹਿਣ ਦੀ ਦੇਰ ਸੀ। ਉਹ ਕਹਿਣ ਲੱਗੇ, ਤੁਹਾਨੂੰ ਅਗਰ ਕੋਈ ਬਖਸ਼ਾਵੇਗਾ ਵੀ ਤਾਂ ਉਸ ਨੂੰ ਅਸੀਂ ਗਧੇ ਤੇ ਚੜਾ ਕੇ ਸਾਰੇ ਪਿੰਡ ਵੀ ਦੀ ਗੇੜਾ ਉਸ ਤੋਂ ਸ਼ਹਿਰ ਵੀ ਦੀ ਦਵਾਵਾਂਗੇ ਔਰ ਮਗਰ ਉਸ ਦੇ ਮੁੰਡੇ ਲਾਵਾਂਗੇ। ਔਰ ਇੰਨੀ ਕਹਿਣ ਦੀ ਦੇਰ ਸੀਗੀ। ਉਹਨਾਂ ਨੂੰ ਹੁਣ ਕੋਈ ਮੱਥੇ ਨਾ ਲਾਵੇ ਔਰ ਉਹ ਘਰ ਦੇ ਵਿੱਚ ਬੈਠੇ, ਜਿਹਦੇ ਕੋਲ ਦੇ ਜਾਵੇ ਹਰੇਕ ਕਵੇ ਤਾਂ ਗੁਰੂ ਦਾ ਫਟਕਾਰਿਆ ਹੋਇਆ ਹੈ ਔਰ ਉਹ ਉਸ ਨੂੰ ਉਸ ਤੋਂ ਪੱਲਾ ਕਰ ਲਵੇ। ਲਾਹੌਰ ਦੇ ਅੰਦਰ ਇੱਕ ਭਾਈ ਲੱਧਾ ਰਹਿੰਦਾ ਹੁੰਦਾ ਸੀਗਾ, ਜਿਹੜਾ ਪਰੋਪਕਾਰ ਦੇ ਵਾਸਤੇ ਕੰਮ ਕਰਦਾ ਸੀਗਾ। ਉਹਨਾਂ ਨੇ ਭਾਈ ਲੱਧੇ ਦੀਆਂ ਖੂਬੀਆਂ ਸੁਣੀਆਂ ਸੀਗੀਆਂ। ਉਹ ਭਾਈ ਲੱਧੇ ਕੋਲੇ ਗਏ, ਕਹਿਣ ਲੱਗੇ, ਭਰਾਵਾ ਤੂੰ ਸਾਨੂੰ ਬਖਸ਼ਾ ਦੇ, ਅਸੀਂ ਤੇਰਾ ਆਸਾਨ ਸਾਰੀ ਜ਼ਿੰਦਗੀ ਵੀ ਨਾ ਮੰਨਾਂਗੇ। ਭਾਈ ਲੱਧੇ ਨੇ ਪੁੱਛਿਆ ਕੀ ਗੱਲ ਹੈ? ਉਹ ਕਹਿਣ ਲੱਗੇ ਕਿ ਗੁਰੂ ਸਾਹਿਬ ਨੇ ਇਹ ਬਾਤ ਕਹੀ ਹੈ ਕਿ ਅਸੀਂ ਜਿਹੜਾ ਸਾਨੂੰ ਬਖਸ਼ਾਵੇਗਾ ਆ ਕੇ ਉਸਦਾ ਮੂੰਹ ਕਾਲਾ ਕਰਾਂਗੇ, ਗਧੇ ਤੇ ਚੜਾਵਾਂਗੇ, ਮੁੰਡੇ ਉਸਦੇ ਮਗਰ ਲਾਵਾਂਗੇ, ਢੋਲ ਵਜਾਵਾਂਗੇ ਗਲ ਦੇ ਵਿੱਚ ਛਿੱਤਰਾਂ ਦਾ, ਉਸਦੇ ਅਸੀਂ ਹਾਰ ਪਾਵਾਂਗੇ। ਉਹ ਕਹਿਣ ਲੱਗਿਆ ਕੋਈ ਬਾਤ ਨਹੀਂ। ਲੱਧੇ ਨੇ ਸੋਚਿਆ ਕਿ ਗੁਰੂ ਸਾਹਿਬ ਦੇ ਕੋਲੇ ਜਾਣ ਨਾਲ ਪਹਿਲਾਂ ਉਹਨਾਂ ਦੀ ਸ਼ਰਤ ਪੂਰੀ ਕਰੀਏ। ਲੱਧੇ ਨੇ ਗਧਾ ਮੰਗਾ ਲਿਆ, ਮੂੰਹ ਕਾਲਾ ਕੀਤਾ, ਗਲ ਛਿੱਤਰਾਂ ਦੀ ਮਾਲਾ ਪਾਈ, ਪਿੱਛੇ ਢੋਲ ਵਾਲਾ ਲਾਇਆ, ਬੱਚੇ ਲਾ ਲਏ, ਸਾਰੇ ਸ਼ਹਿਰ ਦੇ ਵਿੱਚ ਗੇੜਾ ਦਿੱਤਾ। ਗੁਰੂ ਸਾਹਿਬ ਪੁੱਛਣ ਲੱਗੇ, ਕਿਉਂ ਭਾਈ ਇਹ ਸ਼ੋਰ ਸ਼ਰਾਬਾ ਕਾਹਦਾ ਹੈ? ਲੋਕਾਂ ਨੇ ਦੱਸਿਆ ਕਿ ਮਹਾਰਾਜ ਜੀ ਇਹ ਲੱਧਾ ਹੈ ਔਰ ਸੱਤਾ ਡੂਮ ਔਰ ਰਾਏ ਬਲਵੰਡ ਆਉਣਗੇ ਬਖਸ਼ਾਉਣ ਵਾਸਤੇ, ਉਹਨਾਂ ਵਾਸਤੇ ਆਇਆ ਹੈ। ਜਦ ਗੁਰੂ ਸਾਹਿਬ ਦੇ ਦਰਬਾਰ 'ਚ ਆਏ, ਗੁਰੂ ਸਾਹਿਬ ਕਹਿਣ ਲੱਗੇ, ਭਾਈ ਲੱਧਿਆ, ਜੇ ਤੂੰ ਊਂ ਆ ਜਾਂਦਾ ਤਾਂ ਤਦ ਵੀ ਅਸੀਂ ਬਖਸ਼ੇ ਇਸ ਨੂੰ ਦਿੰਦੇ, ਕੋਈ ਬਾਤ ਨਹੀਂ ਸੀਗੀ। ਔਰ ਉਹ ਕਹਿਣ ਲੱਗਾ, ਨਹੀਂ ਜੀ, ਤੁਹਾਡੀ ਜਿਹੜੀ ਸ਼ਰਤ ਜਿਹੜੀ ਕਹੀ ਸੀ ਮੈਂ ਉਹ ਵੀ ਪੂਰੀ ਕਰਕੇ ਖੁਸ਼ ਹਾਂ, ਮੈਨੂੰ ਕੋਈ ਹਰਖ ਨਹੀਂ, ਕੋਈ ਸੋਗ ਨਹੀਂ। ਗੁਰੂ ਸਾਹਿਬ ਕਹਿਣ ਲੱਗੇ, ਅੱਛਾ ਭਾਈ, ਜਿਸ ਮੂੰਹ ਦੇ ਨਾਲ ਤੁਸੀਂ ਵੱਡੇ ਸਤਿਗੁਰਾਂ ਦੀ ਨਿੰਦਿਆ ਕੀਤੀ ਹੈ ਉਸੇ ਨਾਲ ਤੁਸੀਂ ਉਸਤਕੀ ਕਰੋ। ਉਹਨਾਂ ਨੇ ਫਿਰ ਰਾਏ ਬਲਵੰਡ ਸੱਤੇ ਡੂਮ ਨੇ ਕੁਛ ਬਾਣੀ ਉਚਾਰੀ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਹੈ। ਫਿਰ ਵੀ ਉਹਨਾਂ ਨੂੰ ਪੂਰੀ ਉਸਤਖੀ ਕਰਨੀ ਨਹੀਂ ਆਈ, ਫਿਰ ਵੀ ਗੁਰੂ ਨਾਨਕ ਸਾਹਿਬ ਨੂੰ ਰਾਮ ਕ੍ਰਿਸ਼ਨ ਇਹਨਾਂ ਦੇ ਨਾਲ ਹੀ ਤੁਲਨਾ ਦਿੰਦੇ ਰਹੇ, ਕਿਉਂਕਿ ਅਗਰ ਆਪ ਅੰਦਰ ਪਹੁੰਚੇ ਹੁੰਦੇ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਗੁਰੂ ਕਿਸ ਮੰਡਲ ਦੇ ਵਿੱਚੋਂ ਆਉਂਦਾ, ਗੁਰੂ ਕਿਸ ਤਾਕਤ ਦਾ ਮਾਲਕ ਹੁੰਦਾ ਹੈ.
He had so much humility that even after reaching to Sachkhand, he was telling himself, calling himself as the half disciple. And when he didn't fulfill the condition of that two persons who were doing the kirtan, they were displeased and they went back to their home. And they were understanding that because they are doing the kirtan, that's why people are coming to their master, coming to Guru Arjan Dev for the satsang. But that was not true. And when they went back to the home, Guru Arjan Dev called them for the satsang, but they didn't come. And after that, because he was very humble, he himself went to call them, but still they didn't come. And they started abusing Guru Arjan Dev. And moreover, they also started speaking against Guru Nanak and all the past masters. So Guru Arjan Dev said, at that time he said that, you can abuse me and say against me, but don't tell anything about the past master. And then he was very much displeased and he said that, you are doing that thing, you are doing very bad thing, and you will get the leprosy. And moreover, if anybody will come requesting me to forgive you, he will also get very bad thing. I will make him sit on the donkey and go around all the city, blackening his face and putting the garland of shoes in his neck. So nobody will be ready to come with you to request me to forgive you. And after that, he came back. So when they were rebuked and when they were thrown out by their master, nobody was giving any slightest attention to them. So nobody liked them. So after that, because they were sitting in their home, they realized that they had done the mistake. So they went to Lahore, and in Lahore there was one man named Ladda, and who was helping the people. And because they have heard many good qualities of that Ladda, that's why they came there. And they told him that we have done this mistake, and master has said that the one who will come with us, requesting me for the forgiveness, he will get this thing. So he said that, okay, you don't worry. And before coming to Guru Arjan Dev asking for the forgiveness, he fulfilled the condition of the master. He brought the donkey and he sat on that donkey, putting the garland of shoes and blackening his face. And he went around all the city. And when the master heard the noise of the people who were seeing that Ladda, he asked them that what is going on. So they replied that Ladda is doing all that thing. And after doing that, Ladda came to Guru Arjan Dev and he asked that why you are doing that. So Ladda said that this was your condition and please forgive them. So master said that if you would have come me without doing all these things, then also I would have forgiven them. So in that way he forgave them and then he said that, okay, with the mouth with which you have criticized and abused the past masters and me, with the same mouth you should now sing the praise of the masters. And then Sattara Rival Vant and Sattadum, they sang the praise of the master, and that hymns are included in Guru Granth Sahib. But still, because they were not going within and not knowing the power of the master, that's why they couldn't sing the praise of the master correctly and fully. And they compared the master only with the Ram and Krishna and the other things, because they were not knowing the real power, real strength of the master.
Main kai dafa sang de vich dasda hunna ke koi waqt siga ਕਿ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੀ ਅਗਵਾਹੀ ਲਈ ਜਾਂਦੀ ਸੀ ਕਿ ਬਈ ਸਿੱਖ ਹੈ ਇਹ ਝੂਠ ਨਹੀਂ ਬੋਲਦਾ ਗਾ. ਇਸੇ ਤਰ੍ਹਾਂ ਸਾਡੇ ਹਿੰਦੁਸਤਾਨ ਦੇ ਅੰਦਰ ਮਹਾਰਾਜ ਸਾਵਣ ਸਿੰਘ ਦੇ ਸਿੱਖਾਂ ਦੀ ਵੀ ਲੋਕ ਅਗਵਾਹੀ ਲੈਂਦੇ ਸੀਗੇ ਬਈ ਇਹ ਮਹਾਰਾਜ ਸਾਵਣ ਸਿੰਘ ਦਾ ਸਿੱਖ ਹੈ, ਇਹ ਕਦੇ ਵੀ ਝੂਠ ਨਹੀਂ ਬੋਲਦਾ ਗਾ. ਲੇਕਿਨ ਅੱਜ ਅਸੀਂ ਸਾਡੇ ਅੰਦਰ ਕਿੰਨੀਆਂ ਘਾਟਾਂ ਆਈਆਂ ਪਈਆਂ ਉਹ ਅਸੀਂ ਅੱਖੀਂ ਦੇਖ ਰਹੇ ਹਾਂ.
Very often I have said this in the satsang that there was one time when the disciples of Guru Gobind Singh were called for the witnesses, and there was one time when the disciples of Master Savan Singh were called to give the witness. But now today we the satsang is how much lacking we have and how much bad deeds we are doing.
Aur Guru Gobind Singh de waqt da ek sikhan de bacche da waqia hai. Taksir badshah siga jisne eh aid kar rakhya siga ki main sikhan da naam nishan tak vi nahi rehne deunga, aur unne sikhan de siran da mull pwa ditta. Lokan ne ਹਿੰਦੂਆਂ ਦੀਆਂ ਲੜਕੀਆਂ ਦੇ ਔਰਤਾਂ ਦੇ ਸਿਰ ਕੱਟ ਕੇ ਉਹਦੇ ਜਾ ਪੇਸ਼ ਕੀਤੇ ਕਿ ਸਿੱਖਾਂ ਦੇ ਬੱਚਿਆਂ ਦੇ ਸਿਰ ਹੈ, ਔਰ ਉਹ ਇਨਾਮ ਲੈ ਲੈਂਦੇ. ਔਰ ਇਸੇ ਤਰ੍ਹਾਂ ਸਿੱਖ ਆਪਦਾ ਵਕਤ ਜਿਹੜਾ ਸੀਗਾ ਜੰਗਲਾਂ ਦੇ ਵਿੱਚ ਫਿਰ ਕੇ ਗੁਜ਼ਾਰਦੇ ਹੁੰਦੇ ਸੀਗੇ. ਇੱਕ ਸਿੱਖ ਪਾਰਟੀ ਜੰਗਲ ਦੇ ਵਿੱਚੋਂ ਪਕੜੀ ਗਈ, ਉਹਨਾਂ ਦੇ ਵਿੱਚ ਇੱਕ ਬੱਚਾ ਸੀਗਾ, ਔਰ ਉਸ ਬੱਚੇ ਦੀ ਜਿਹੜੀ ਮਾਤਾ ਸੀਗੀ ਉਹ ਵਜ਼ੀਰ ਦੇ ਘਰੇ, ਉਹ ਫਰਕਸੀਅਰ ਬਾਦਸ਼ਾਹ ਦਾ ਜੋ ਵਜ਼ੀਰ ਸੀ ਉਸਦੇ ਘਰੇ ਕੰਮਕਾਰ ਕਰਦੀ ਸੀ। ਉਹ ਕਹਿਣ ਲੱਗੀ ਵਜ਼ੀਰ ਨੂੰ ਕਿ ਮੇਰਾ ਲੜਕਾ ਜਿਹੜਾ ਹੈ ਉਸਨੂੰ ਛੱਡ ਦਿੱਤਾ ਜਾਵੇ। ਉਹ ਕਹਿਣ ਲੱਗਿਆ ਕੋਈ ਨਹੀਂ, ਮੈਂ ਬਾਦਸ਼ਾਹ ਦੇ ਨਾਲ ਬਾਤ ਕਰੂੰਗਾ। ਜਦ ਫਰਕਸੀਅਰ ਬਾਦਸ਼ਾਹ ਦੇ ਨਾਲ ਉਹਨੇ ਬਾਤ ਕਰੀ, ਉਹ ਕਹਿਣ ਲੱਗਿਆ ਲੜਕਾ ਇਹ ਬਾਤ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਗਾ, ਮੈਂ ਉਸਨੂੰ ਛੱਡ ਦੂੰਗਾ। ਅਗਲੇ ਦਿਨ ਜਦ ਉਹਨਾਂ ਦੀ ਪੇਸ਼ੀ ਹੋਈ ਕਚਹਿਰੀ ਦੇ ਵਿੱਚ, ਸਭ ਤੋਂ ਪਹਿਲਾਂ ਉਹ ਮਾਤਾ ਆਈ, ਉਸਨੇ ਆਪਦੇ ਬੱਚੇ ਨੂੰ ਕਿਹਾ ਕਿ ਬੇਟਾ ਤੈਨੂੰ ਬਾਦਸ਼ਾਹ ਛੱਡ ਦੇਗਾ, ਤੂੰ ਕਹਿ ਦੀ ਮੈਂ ਸਿੱਖ ਨਹੀਂ ਗਾ। ਉਹ ਚੁੱਪ ਰਿਹਾ। ਜਦ ਬਾਦਸ਼ਾਹ ਉਸਨੂੰ ਪੁੱਛਣ ਲੱਗਿਆ ਕਿਉਂ ਬਈ ਤੂੰ ਸਿੱਖ ਨਹੀਂ ਗਾ, ਉਹ ਕਹਿਣ ਲੱਗਿਆ ਨਹੀਂ ਮੈਂ ਸਿੱਖ, ਮੇਰਾ ਪੇ ਸਿੱਖ, ਮੇਰਾ ਦਾਦਾ ਸਿੱਖ, ਮੈਂ ਸਿੱਖ ਹੈ, ਮੈਂ ਸਿੱਖ ਹੈ। ਉਹ ਕਹਿਣ ਲੱਗਿਆ ਤੂੰ ਛੇਤੀ ਕਰ ਮੇਰਾ ਸਿਰ ਕੱਟ, ਤਾਂ ਕਿ ਮੇਰੀ ਮਾਤਾ ਨੂੰ ਜ਼ਿਆਦਾ ਇੰਤਜ਼ਾਰ ਕਰਨੀ ਨਾ ਪਏ। ਇਹਦਾ ਨਾਂ ਸਿੱਖੀ ਹੈ ਕਿ ਸਿਦਕ ਤੋਂ ਨਾ ਹਟਣਾ।
ਦਿਸ ਇਜ਼ ਐਨ ਇੰਸੀਡੈਂਟ ਆਫ ਦ ਟਾਈਮ ਆਫ ਗੁਰੂ ਗੋਬਿੰਦ ਸਿੰਘ। ਐਟ ਦੈਟ ਟਾਈਮ ਕਿੰਗ ਫਰਕਸੀਅਰ ਵਾਸ ਰੂਲਿੰਗ ਐਂਡ ਹੀ ਹੈਡ ਟੇਕਨ ਅ ਵਾਅ ਦੈਟ ਹੀ ਵਿਲ ਫਿਨਿਸ਼ ਦ ਨੇਮ ਆਫ ਸਿੱਖ ਕਮਿਊਨਿਟੀ ਐਂਡ ਹੀ ਵਿਲ ਫਿਨਿਸ਼ ਆਲ ਦ ਸਿੱਖ। ਸੋ ਆਲ ਦ ਸਿੱਖ ਵੇਅਰ ਕੈਪਚਰਡ ਬਾਏ ਹਿਮ ਐਂਡ ਦੇ ਵਰ ਕਿਲਡ ਬਾਏ ਹਿਮ ਐਂਡ ਐਟ ਦੈਟ ਟਾਈਮ ਹੀ ਵਾਸ ਪੇਇੰਗ ਦ ਮਨੀ ਟੂ ਦ ਪਰਸਨ ਹੂ ਵੇਅਰ ਬ੍ਰਿੰਗਿੰਗ ਦ ਸਿੱਖ ਪੀਪਲ ਅਲਾਈਵ ਔਰ ਡੈਡ। ਸੋ ਪੀਪਲ ਵਾਰ ਕਿਲਿੰਗ ਦੀ ਲੇਡੀਜ਼ ਆਫ ਦ ਹਿੰਦੂਸ ਐਂਡ ਦੇ ਵਰ ਬ੍ਰਿੰਗਿੰਗ ਸੇਇੰਗ ਦੈਟ ਦੀਸ ਆਰ ਦੀ ਚਿਲਡਰਨ ਆਫ ਦ ਸਿੱਖ ਐਂਡ ਇਨ ਦੈਟ ਵੇ ਦੇ ਵਰ ਗੈਟਿੰਗ ਮਨੀ। ਸੋ ਬਿਕੋਜ਼ they were doing such a bad thing with the Sikh people, that's why the Sikhs were wandering in the forest to save themselves. Once one party was captured in the forest, and in that there was one young boy, young Sikh boy, and that boy's mother was working in the home of the minister of that king Faksir, and she requested the wife, she requested the minister to request king to release her son. So the king replied that I need only one thing, and that he should say that he is not the Sikh, he is not the disciple, and in that way I will release him. But when he was brought in front of king, he said that no, I am Sikh, my father was Sikh, my grandfather was Sikh, I am Sikh. And then he said that, and then he told to that butcher that if you want to have grace on me, you please kill me first, so that my mother had not to wait for a long time. So this is the name of discipleship, this is called Sikhi.
ਇੱਥੋਂ ਤੱਕ ਉਸ ਬਾਦਸ਼ਾਹ ਦੇ ਵਜ਼ੀਰ ਨੇ ਸਿੱਖਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ, ਦੁਨੀਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਸੀਗੀ ਕਿ ਤੁਸੀਂ ਗੁੜ ਨਾ ਆਖੋ, ਰੋੜੀ ਆਖੋ, ਕਿਉਂਕਿ ਲੰਡਿਆਂ ਦੀ ਪੜ੍ਹਾਈ ਦੇ ਵਿੱਚ ਅਗਰ ਗੁੜ ਲਿਖੀਏ ਤਾਂ ਗੁੜ ਦਾ ਨਾਮ ਗੁੜ ਇੱਕੇ ਤਰ੍ਹਾਂ ਹੀ ਲਿਖੇ ਜਾਂਦੇ ਆ। ਉਹ ਕਹਿਣ ਲੱਗਿਆ ਕਿ ਤੁਸੀਂ ਰੋੜੀ ਕਿਹਾ ਕਰੋ, ਗੁੜ ਨਾ ਕਿਹਾ ਕਰੋ, ਤਾਂ ਕਿ ਗੁਰੂ ਬਣ ਜਾਂਦਾ ਹੈ।
ਦੈਟ ਮਿਨਿਸਟਰ ਆਫ ਦੈਟ ਕਿੰਗ ਰਿਸਟ੍ਰਿਕਟਿਡ the world so much that they should not write the word good, which is somewhat like raw sugar, and he told that they should write the word rodi, because writing good the word guru comes, and he was afraid that people will still remember the guru.
Aur aap jis sikh da aur jis nu naam nahi milya us premi da te shabd de vich zikr karde hai ki main oh sikh nu palda hai ke ਜਿਸ ਸਿੱਖ ਦੇ ਅੰਦਰ ਇਸ ਤਰ੍ਹਾਂ ਦੀ ਸਿਫਤ ਹੋਵੇ, ਆਪਦੇ ਅੰਦਰ ਗੁਰੂ ਨੂੰ ਪ੍ਰਗਟ ਕੀਤਾ ਹੋਵੇ, ਗੁਰੂ ਰੂਪ ਬਣਿਆ ਹੋਵੇ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਿਆ ਹੋਵੇ, ਜਿਹੜਾ ਖਾਲਸਾ ਪਦਵੀ ਨੂੰ ਪ੍ਰਾਪਤ ਹੋ ਗਿਆ ਹੋਵੇ, ਕਹਿਣ ਲੱਗਿਆ ਅਗਰ ਮੈਨੂੰ ਕੋਈ ਐਸਾ ਸਿੱਖ ਮਿਲ ਜਾਵੇ ਤਾਂ ਮੈਂ ਉਹਦੇ ਚਰਨਾਂ ਦੇ ਉੱਤੇ ਮੱਥਾ ਟੇਕਾਂ ਔਰ ਆਪਣਾ ਜੀਵਨ ਸਫਲ ਕਰਾਂ।
ਸੋ ਇਨ ਦਿਸ ਹਿਮ ਹੀ ਸੇਜ਼ ਦੈਟ ਆਈ ਐਮ ਸਰਚਿੰਗ ਫਾਰ ਦੈਟ ਡਿਸਾਈਪਲ ਹੂ ਇਜ਼ ਫ੍ਰੀ ਫਰਮ ਲਸਟ, ਐਂਗਰ ਐਂਡ ਆਲ ਦੀ ਅਦਰ ਪੈਸ਼ਨਸ, ਐਂਡ ਹੂ ਹੈਜ਼ ਮੈਨੀਫੈਸਟਡ ਦ ਗੁਰੂ ਵਿਦ ਇਨ ਹਿਮ, ਐਂਡ ਹੂ ਹੈਜ਼ ਬਿਕਮ ਦ ਫਾਰਮ ਆਫ ਗੁਰੂ, ਐਂਡ ਵਨ ਹੂ ਹੈਜ਼ ਅਟੇਨਡ ਦੀ ਪੋਜੀਸ਼ਨ ਆਫ ਖਾਲਸਾ। He said that if I get such a disciple, I will bow down to him, and I will also learn the path of discipleship.
Kyunki Mahatma dasde hai gur sikh nu ya gur sikh milda dekh ke cha chad jande hai, ik dooje de charna utte neon neon sees nawande hai, eho chaal hai bhagtan wali, eho hi gur sikhi hai, eho khandeon tikhi hai te eho walon nikhi hai, jis sikh nu neona bhulle utthe guru khlona nahi, kahe avtar eho je sikh de naal guru ne hona nahi.
Because Mahatma says that when a disciple of a guru, of a master, meets another fellow disciple of the master, they both are happy and they both are trying to bow down to each other's feet. And the disciple, one who is forgetting to bow down to other disciples' feet, that within him master will not be manifested, and master will not be with such a disciple who is having this type of pride, and one who doesn't respect the other brother disciple, master will never be with him. But this path of discipleship is more sharper than the razor's edge, and it is more thinner than the size of hair.
Jo di sang gur sikh
ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਜਿਸ ਨੂੰ ਨਾਮ ਨਹੀਂ ਮਿਲਿਆ ਉਹ ਕੀ ਕਹਿੰਦਾ ਹੈ ਕਿ ਅਗਰ ਮੈਨੂੰ ਮਿਲ ਜਾਵੇ ਐਸਾ ਸਿੱਖ ਜਿਹਦੇ ਅੰਦਰ ਇਹ ਸਿਫਤਾਂ ਹੋਣ ਕਿ ਜਿਸਨੇ ਅੰਦਰ ਗੁਰੂ ਨੂੰ ਪ੍ਰਗਟ ਕੀਤਾ ਹੋਵੇ, ਗੁਰੂ ਰੂਪ ਹੋਇਆ ਹੋਵੇ, ਮੈਂ ਉਸਦੇ ਅੱਗੇ ਆਪਦੇ ਦਿਲ ਦਾ ਹਾਲ ਆਖਾਂ ਕਿ ਭਰਾਵਾ ਜਿਸ ਤਰੀਕੇ ਨਾਲ ਤੈਨੂੰ ਗੁਰੂ ਮਿਲਿਆ ਹੈ, ਜੋ ਕੁਛ ਤੈਨੂੰ ਸਤਿਗੁਰੂ ਨੇ ਦਿੱਤਾ ਹੈ, ਤੂੰ ਮੈਨੂੰ ਵੀ ਗੁਰੂ ਮਿਲਾ ਦੇ, ਮੈਨੂੰ ਵੀ ਉਹ ਵਸਤੂ ਗੁਰੂ ਤੋਂ ਦਵਾ ਦੇ, ਤਾਂ ਕਿ ਮੇਰੀ ਵੀ ਆਤਮਾ ਨੂੰ ਸ਼ਾਂਤੀ ਆ ਜਾਵੇ, ਮੇਰੇ ਵੀ ਮਨ ਨੂੰ ਸ਼ਾਂਤੀ ਆ ਜਾਵੇ।
ਗੁਰੂ ਸਾਹਿਬ ਸੇ ਦੈਟ ਦ ਪਰਸਨ ਹੂ ਹੈਜ਼ ਨਾਟ ਯੈਟ ਇਨੀਸ਼ੀਏਟਡ ਐਂਡ ਵੈਨ ਹੀ ਮੀਟਸ ਦੀ ਇਨੀਸ਼ੀਏਟ ਦ ਡਿਸਾਈਪਲ ਆਫ ਅ ਮਾਸਟਰ ਹੀ ਸੇਜ਼ ਦੈਟ ਐਂਡ ਵਨ ਹੂ ਮੀਟਸ ਦ ਡਿਸਾਈਪਲ ਹੂ ਹੈਜ਼ ਦਿਸ ਗੁੱਡ ਕੁਆਲਿਟੀਜ਼ ਐਂਡ ਹੂ ਹੈਜ਼ ਮੈਨੀਫੈਸਟਡ ਦੈਟ ਮਾਸਟਰ ਵਿਦ ਹਿਮ ਹੀ ਸੇਜ਼ ਦੈਟ ਬ੍ਰਦਰ ਯੂ ਆਲਸੋ ਮੇਕ ਮੀ ਮੀਟ ਦੈਟ ਮਾਸਟਰ meeting whom you have been you have attained all this position and meeting whom you have got the peace of your soul make me help me to get him and telling him he says that I am telling you about my own heart about my own problem because I want to meet the master
sanu pata hai ki milya mel danda hai tutya tod danda hai
because we know that one who is united will unite us and one who is not united will disunite us
ਆਖ ਬਿਰਧਾ ਜੀ ਗੁਰ ਸੱਜਣ ਦੇ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅਨਤ
ਆਤਮਾ ਸਾਨੂੰ ਸਮਝਾਉਂਦੇ ਆ ਕਿ ਸਾਡੇ ਆਤਮਾ ਉੱਤੇ ਮਨ ਦਾ ਪੜਦਾ ਹੈ, ਮਨ ਉੱਤੇ ਮਾਇਆ ਦਾ ਪੜਦਾ ਹੈ, ਔਰ ਮਨ ਜਿਹੜਾ ਹੈ ਇੰਦਰੀਆਂ ਦੇ ਵੱਸ ਹੋ ਕੇ ਬੇਵੱਸ ਹੋਇਆ 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 ਹੈ, ਔਰ ਸਾਡੀ ਇਸੇ ਤਰ੍ਹਾਂ ਆਤਮਾ ਮਨ ਦੇ ਵੱਸ ਹੋ ਕੇ ਬੇਵੱਸ ਹੋਈ ਹੋਈ ਹੈ।
ਮਹਾਤਮਾ ਮੇਕਸ ਅਸ ਅੰਡਰਸਟੈਂਡ ਦੈਟ ਆਵਰ ਸੋਲ ਇਜ਼ ਹੈਵਿੰਗ ਦੀ ਕਵਰ ਆਫ ਮਾਇੰਡ ਐਂਡ ਆਵਰ ਮਾਇੰਡ ਇਜ਼ ਹੈਵਿੰਗ ਦੀ ਕਵਰ ਆਫ ਮਾਇਆ ਬਿਕੋਜ਼ ਆਵਰ ਮਾਇੰਡ ਇਜ਼ ਕੰਟਰੋਲਡ ਬਾਈ ਦੀ ਆਰਗਨਸ ਆਫ ਸੈਂਸਿਸ ਦੈਟਸ ਵਾਈ ਇਟ ਇਜ਼ ਹੈਲਪਲੈਸ ਐਂਡ ਬਿਕੋਜ਼ ਆਵਰ ਸੋਲ ਇਜ਼ ਇਨ ਦੀ ਕੰਟਰੋਲ ਆਫ ਮਾਇੰਡ That's why our soul is also helpless.
ਸਾਡਾ ਕੋਈ ਦੁਸ਼ਮਣ ਹੈ ਤਾਂ ਉਹ ਸਾਡਾ ਮਨ ਹੈ ਔਰ ਸਾਡੇ ਅੰਦਰ ਬੈਠਾ ਹੈ।
If there is any our enemy, that is our mind and that is desiring within us.
ਸਾਡੇ ਔਰ ਪ੍ਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ ਉਹ ਸਾਡੇ ਮਨ ਦੀ ਹੈ।
If there is any obstacle between us and God, that is of mind.
ਇਸ ਵਾਸਤੇ ਆਪ ਕਹਿੰਦਾ ਭਰਾਵਾ ਮੈਨੂੰ ਉਸ ਉਪਦੇਸ਼ ਦੀ ਜ਼ਰੂਰਤ ਹੈ ਕਿ ਜਿਹਦੇ ਨਾਲ ਮੇਰਾ ਮਨ ਠਹਿਰ ਜਾਵੇ।
That's why I say that brother, I want that teaching which can still my mind.
ਕਿਉਂਕਿ ਮਨ ਜਿਹੜਾ ਹੈ ਇਸ ਦੁਨੀਆਂ ਦੇ ਜੰਗਲ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਫਸ ਕੇ ਇੱਕ ਪਾਗਲਾਂ ਦੀ ਤਰ੍ਹਾਂ ਭਟਕਿਆ ਫਿਰਦਾ ਹੈ।
ਬਿਕੋਜ਼ ਮਾਈਂਡ ਇਜ਼ ਵਾਂਡਰਿੰਗ ਇਨ ਦੀ ਫੋਰੈਸਟ ਆਫ ਦਿਸ ਵਰਲਡ ਫੋਰੈਸਟ ਆਫ ਦ ਵਰਲਡਲੀ ਪਲੇਜ਼ਰ ਜਸਟ ਲਾਈਕ ਦ ਮੈਡਮੈਨ।
ਸੋਈ ਦਸ ਉਪਦੇਸੜਾ ਮੇਰਾ ਮਨ ਅਨਤ ਨ ਕਾਹੂੰ ਜਾਏ ਜੀਓ ਇਹ ਮਨ ਤੈਂ ਕੂ ਦੇਵਸਾ ਮੈਂ ਮਾਰਗ ਦੇਹੋ ਬਤਾਏ ਜੀਓ।
ਮੈਂ ਉੱਪਰ ਦੱਸਿਆ ਸੀ ਸਾਡੇ ਔਰ ਪਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ ਤਾਂ ਮਨ ਦੀ ਹੈ, ਤਾਂ ਮਹਾਤਮਾ ਕਹਿੰਦੇ ਆ ਜਿਹਨੇ ਮਨ ਦੇ ਦਿੱਤਾ ਪਿੱਛੇ ਕੁਛ ਵੀ ਨਹੀਂ ਰੱਖਿਆ ਗਾ।
Just now I said that if there is any obstacle between us and God, that is of mind. And Mahatma says that one who has given up their mind, they have left nothing with them.
Hazur Maharaj Savan Singh satsang kar rahe sige, Mastana Balochistani kehne lagya ke sache paatshah jis nu shabd da ras aa jave, naam da ras aa jave, oh apne guru to guru de upron ki vare, Maharaj hass ke kehne lage, bhai apna man var de.
Hazur Maharaj Savan Singh ji was doing the satsang and Mastana ji of Balochistan asked him, that, O true Lord, if a disciple gets the interest of Shabad Naam, what should he sacrifice for the Master? So Master smiled and he replied that he should give up his mind to the Master.
Maharaj ji kehnde hunde si ki aurat apne pati nu tan de degi lekin man nahi dindegi. Agar man de deve to phir ta ghar swargi ban jave kyunki man hi sade vich khatpati machaunda hai.
Maharaj ji used to say that a woman can give her body to the man, a wife can give her body to the husband. But she is not giving the mind. If she gives her mind, then there can be no problem. Because of the mind, we are having the unrest and the problems in our homes.
ਹਜ਼ੂਰ ਮਹਾਰਾਜ ਜੀ ਰਾਜੇ ਜਨਕ ਦੀ ਮਿਸਾਲ ਦੇ ਕੇ ਸਮਝਾਉਂਦੇ ਹੁੰਦੇ ਸੀਗੇ ਕਿ ਜਦੋਂ ਰਾਜੇ ਜਨਕ ਨੂੰ ਗਿਆਨ ਦਾ ਦਿਲ ਦੇ ਵਿੱਚ ਸ਼ੌਕ ਪੈਦਾ ਹੋਇਆ, ਬਿਰੇ ਔਰ ਤੜਫ ਪੈਦਾ ਹੋਈ, ਆਪਨੇ ਇੱਕ ਸੰਘਾਸਣ ਲਾ ਦਿੱਤਾ। ਕਹਿਣ ਲੱਗਿਆ ਕਿ ਮੈਨੂੰ ਕੋਈ ਇਤਨੀ ਜਲਦੀ ਗਿਆਨ ਦੇ ਦੇਵੇ ਕਿ ਜਿਤਨੀ ਜਲਦੀ ਘੋੜੇ ਦੇ ਉੱਤੇ ਚੜ੍ਹਦਿਆਂ ਘੋੜੇ ਦੇ ਤੰਗ ਦੇ ਵਿੱਚ ਪੈਰ ਪਾਉਂਦੇ ਚਿਰ ਲੱਗਦਾ ਹੈ। ਔਰ ਉਸ ਵਕਤ ਦੇ ਵਿੱਚ ਆਪਣੇ ਆਪ ਨੂੰ ਤਾਂ ਸਾਰੇ ਹੀ ਮਹਾਤਮਾ ਕਹਾਉਂਦੇ ਸੀਗੇ, ਲੇਕਿਨ ਏਡੀ ਜਲਦੀ ਕੋਈ ਗਿਆਨ ਨਹੀਂ ਕਰਾ ਸਕਦਾ ਸੀਗਾ। ਅਸ਼ਟਾਬਕਰ ਨੇ ਸੋਚਿਆ ਕਿ ਇਸ ਵੇਲੇ ਰਿਖੀਆਂ ਮੁਨੀਆਂ ਦੇ ਬਿਰਧ ਨੂੰ ਲਾਜ ਲੱਗੇਗੀ, ਔਰ ਉਹ ਕਿਉਂਕਿ ਅਸ਼ਟਾਬਕਰ ਬੜੇ ਕਮਾਈ ਵਾਲੇ ਸੀਗੇ, ਅਸ਼ਟਾਬਕਰ ਉਹਨਾਂ ਨੂੰ ਇਸ ਵਾਸਤੇ ਕਹਿੰਦੇ ਸੀ ਕਿ ਉਹਨਾਂ ਦਾ ਸਰੀਰ ਦੇ ਅੰਦਰ 8 ਵਿੰਗ ਸਨ, ਔਰ ਜਦੋਂ ਜਾ ਕੇ ਤਖ਼ਤ ਤੇ ਬੈਠਾ ਲੋਕ ਉਸਦੇ ਕੁਬੜੇ ਸਰੀਰ ਨੂੰ ਦੇਖ ਕੇ ਬੜੇ ਹੱਸੇ, ਔਰ ਇਤਨੀ ਛੇੜਛਾੜ ਅਸ਼ਟਾਬਕਰ ਵਾਸਤੇ ਕਾਫ਼ੀ ਸੀ। ਉਹ ਕਹਿਣ ਲੱਗਾ, ਰਾਜਾ ਤੇਰੀ ਤਾਂ ਜਿਹੜੀ ਸਭਾ ਹੈ ਉਹ ਕੰਜਰਾਂ ਔਰ ਚਮਿਆਰਾਂ ਦੀ ਹੈ, ਕਿਉਂਕਿ ਚਮਿਆਰਾਂ ਦਾ ਕੰਮ ਚੰਮ ਨੂੰ ਵੇਖਣਾ ਔਰ ਕੰਜਰਾਂ ਦਾ ਕੰਮ ਰੂਪ ਨੂੰ ਦੇਖਣਾ। ਇਹ ਮੇਰੇ ਰੂਪ ਔਰ ਚਮਕ ਨਹੀਂ ਦੇਖਦੇ ਹੈ, ਜੋ ਕੁਛ ਮੇਰੇ ਅੰਦਰ ਗੁਣ ਹੈ ਉਸ ਨੂੰ ਨਹੀਂ ਦੇਖਦੇ ਗਏ। ਔਰ ਰਾਜੇ ਨੂੰ ਕਹਿਣ ਲੱਗੇ, ਕਿਉਂ ਬਈ ਤੈਂ ਗਿਆਨ ਲੈਣਾ ਹੈ? ਉਹ ਕਹਿੰਦਾ ਹਾਂ। ਉਹ ਕਹਿਣ ਲੱਗਾ, ਗਿਆਨ ਦਾ ਨਜ਼ਰਾਨਾ ਦੇਵੇਂਗਾ? ਉਹ ਕਹਿੰਦਾ, ਜੋ ਕੁਛ ਮੇਰੇ ਪਾਸ ਆ ਉਹ ਮੈਂ ਦੇਣ ਨੂੰ ਤਿਆਰ ਹੈ। ਉਹ ਸਤਿਯੁਗ ਦੇ ਵਕਤ ਸਨ, ਅੱਜ ਦੀ ਤਰ੍ਹਾਂ ਕੋਈ ਪ੍ਰਨੋਟ ਵਗੈਰਾ ਨਹੀਂ ਹੁੰਦੇ ਸੀਗੇ, ਚੁੜੀ ਕੀਤੀ ਔਰ ਇਸੇ ਨੂੰ ਪ੍ਰਨੋਟ ਸਮਝਿਆ ਜਾਂਦਾ ਸੀਗਾ। ਉਹ ਕਹਿਣ ਲੱਗਾ, ਮੈਨੂੰ ਤਨ ਦੇ, ਮਨ ਦੇ, ਧਨ ਦੇ। ਉਹ ਕਹਿੰਦਾ, ਸਭ ਕੁਛ ਦਿੱਤਾ। ਉਹ ਜਦੋਂ ਸਭ ਕੁਛ ਉਹਨੇ ਕਿਹਾ, ਮੈਂ ਦਿੱਤਾ, ਇਕਰਾਰ ਹੋ ਗਿਆ। ਰਾਜੇ ਨੂੰ ਕਹਿਣ ਲੱਗਿਆ, ਜਾ ਤੂੰ ਜੁੱਤੀਆਂ ਦੇ ਵਿੱਚ ਬੈਠ ਜਾ। ਰਾਜਾ ਹੁਣ ਝਿਜਕਿਆ ਕਿ ਮੈਂ ਇਤਨਾ ਪਬਲਿਕ ਦਾ ਬਾਦਸ਼ਾਹ ਹੁੰਦਾ ਹੋਇਆ ਜੁੱਤੀਆਂ 'ਚ ਕਿਵੇਂ ਬੈਠਾਂ ਜਾ ਕੇ। ਲੇਕਿਨ ਫਿਰ ਸੋਚਦਾ ਹੈ ਕਿ ਜਦ ਮੈਂ ਰਿਖੀ ਨੂੰ ਸਭ ਕੁਛ ਦੇ ਚੁੱਕਿਆ ਹੈ, ਹੁਣ ਲੋਕ ਲਾਜ ਹੈ ਮੇਰੀ ਤਾਂ ਰਿਖੀ ਨੂੰ ਹੈ, ਜਾ ਕੇ ਜੁੱਤੀਆਂ ਦੇ ਵਿੱਚ ਬੈਠ ਗਿਆ। ਹੁਣ ਰਾਜਾ ਉਸ ਮਨ ਦੇ ਨਾਲ, ਮਨ ਨੂੰ ਕਦੇ ਤਾਂ ਔਰਤਾਂ 'ਚ ਲਿਜਾਂਦਾ, ਕਦੇ ਮਹੱਲਾਂ 'ਚ ਲਿਜਾਂਦਾ, ਕਦੇ ਫੌਜਾਂ 'ਚ ਲਿਜਾਂਦਾ ਹੈ। ਰਿਖੀ ਨੇ ਡਾਂਟ ਕੀਤੀ ਕਿ ਖਬਰਦਾਰ, ਤੂੰ ਮਨ ਮੈਨੂੰ ਦੇ ਚੁੱਕਿਆ, ਤੂੰ ਮੇਰੇ ਮਨ ਨਾਲ ਕੋਈ ਦਲੀਲ ਨਾ ਕਰ। ਔਰ ਉਸਨੇ ਮਨ ਦਾ ਹੀ ਖੜਨਾ ਮੁਸ਼ਕਿਲ ਸੀਗਾ, ਉਹਨੇ ਸੋਚਿਆ ਕਿ ਮਨ ਮੈਂ ਰਿਖੀ ਨੂੰ ਦੇ ਚੁੱਕਿਆ ਹੈ। ਮਨ ਦੇ ਨਾਲ ਜਦ ਦਲੀਲ ਕਰਨ ਉਹ ਹਟਿਆ, ਉਧਰੋਂ ਮਹਾਤਮਾ ਅਸ਼ਟਾਬਕਰ ਨੇ ਆਪਣੀ ਤਵੱਜੋ ਦਿੱਤੀ, ਸੁਰ ਤੋਂ ਉੱਪਰ ਲੱਗ ਗਈ। ਲੋਕਾਂ ਨੂੰ ਕਹਿਣ ਲੱਗਿਆ, ਬੁਲਾਓ ਬਈ, ਹੁਣ ਕੌਣ ਬੁਲਾਵੇ? ਜਦ ਜਿੰਨਾ ਚਿਰ ਮੁਨਾਸਿਬ ਸਮਝਿਆ ਉਸਨੂੰ ਉੱਪਰ ਰੱਖਿਆ, ਉਸ ਤੋਂ ਬਾਅਦ ਤਵੱਜੋ ਦੇ ਨਾਲ ਹੀ ਸੁਰਤ ਉਸਦੀ ਥੱਲੇ ਉਤਾਰੀ। ਉਹਨੂੰ ਕਹਿਣ ਲੱਗੇ, ਕਿਉਂ ਬਈ ਗਿਆਨ ਹੋਇਆ? ਉਹ ਕਹਿਣ ਲੱਗਿਆ, ਹਾਂ ਹੋ ਗਿਆ। ਉਹ ਕਹਿਣ ਲੱਗੇ, ਆਪਦਾ ਤਨ ਲੈ ਲਾ, ਮਨ ਲੈ ਲਾ, ਧਨ ਲੈ ਲਾ, ਔਰ ਗੁਰੂ ਦਾ ਸਮਝ ਕੇ ਵਰਤੀ।
Maharaj ji used to give the example of King Janak to make us understand this thing, that to still the mind is the only thing which is required on the path. When King Janak got the yearning, had the yearning of realizing God, he set up one throne and he announced that one who will make me realize the God within few moments, only in that much time which is taken to climb the horse, I will give a lot of wealth to him. And all the saints and everybody was called. But at that time, there were only so-called Mahatmas and saints, but only few people were having the real knowledge. So nobody came up to make him realize the God. But Ashtavakar, who was having eight, whose body was very ugly, and he was having eight bands in the body, that's why he was called Ashtavakar. He came up because he was afraid that if nobody will come up and make him realize the God, the name of the sadhu will be defamed, and because he is king, he can torture and he can give trouble to the real sadhus also. So he came up, and because he was very ugly, his body was very ugly, that's why looking at him, the other sadhus who were sitting in the court of King Janak, they laughed at him. So he said that, and that was enough for him. So he said that, O king, your court is made up of the dancers and the cobblers, because the work of the dancer is to look at the beauty and the work of the cobbler is to look at the skin, look at the leather. And because I don't have any beauty and my skin is not good, that's why they are laughing at me. But do you want to realize the God? He said yes. So he said that in order to realize the God, you have to make some sacrifice. You give me your mind and you have to sacrifice something. Are you ready to do that? He said that yes. At that time they were not writing any pro notes, or they were not signing any documents to keep up the promise, and they were taking the water and taking the water in their hands, in the hands, and they were making the vow or the promise. And in that way he did that, and he said that, okay, you give me your mind, your body and your wealth. And he said that, okay, I'm giving you all these things. And taking the water, he made the vow and he said that, okay, I'm giving all these things to you. And after that Ashtavakar told King Janak that, okay, now you go and sit in the place where the shoes of the other people are placed. And at first King Janak hesitated, because he thought a thought came up in his mind that I am the king of all these people, and in front of all my people I have to go and sit in the shoes. But suddenly another thought came, and he realized that I have given my body to the saint, and I should not have any shame of my body, because now this body is not mine and it is of saint. If there is any shame for the body, and if there is any shame for the body, that saint will bear that. So he went and he sat in the place where the shoes of the people were lying. And after that, because he was using the mind, sometimes he was taking his mind to the palaces, sometimes to the queen, sometimes to the army, sometimes to the woman, and in that way he was making use of his mind. So Astavakar told him that, "Beware, king, you have given me your mind. Now you don't have the right to use my mind, because now it is not your mind, it is mine." And when King Janak realized that that mind is not his, and it is the saint's, and he stopped using and arguing the mind which was now of the saint. And only that was difficult, to still the mind was difficult. And as soon as he stilled the mind, Astavaka gave his attention and he took his soul up. And when he took his soul up, Astavaka told the other people that now you call him. But who could call him? Because he was not in the body. And after some appropriate time, he again brought back the soul of King Janak back in the body. And he said that, "Did you realize God? Did you see anything?" He said that, "Yes, now I realize the truth." And then he told him that, "Okay, now you take back your body, your mind, and your wealth. And use this understanding as the master's understanding as the God."
Ehe mana tankun devasa me marg deho bataye jiyo ho aaya duron chal ke main takki to sharnaaye jiyo
hun us sikh de agge ਉਹ ਪ੍ਰੇਮੀ ਬੇਨਤੀ ਕਰਦਾ ਹੈ। ਉਹਦਾ ਘਰ ਕਾਫੀ ਫਾਸਲੇ ਦੂਰ ਸੀਗਾ। ਕਹਿਣ ਲੱਗਾ, "ਦੇਖ ਭਰਾਵਾ, ਮੈਂ ਤੇਰੀ ਸ਼ਰਨ ਤੱਕ ਕੇ ਆਇਆ। ਮੈਂ ਕੋਈ ਤੇਰੇ 'ਤੇ ਸਵਾਲ ਕਰਨ ਵਾਸਤੇ ਨਹੀਂ ਆਇਆ, ਕੋਈ ਮੈਂ ਤੇਰੇ ਨਾਲ ਬਹਿਸ ਵਾਸਾ ਕਰਨ ਵਾਸਤੇ ਨਹੀਂ ਆਇਆ ਗਾ। ਹਜ਼ੂਰ ਕਹਿੰਦੇ ਹੁੰਦੇ ਸੀ ਕਿ ਜਿਹਨੂੰ ਪਿਆਸ ਲੱਗੀ ਹੁੰਦੀ ਹੈ ਉਹ ਪਾਣੀ ਬੜਾ ਕਦਰ ਦੇ ਨਾਲ ਪੀਂਦਾ ਹੁੰਦਾ ਹੈ, ਜਿਹਨੂੰ ਪਿਆਸ ਨਹੀਂ ਲੱਗੀ ਹੁੰਦੀ ਉਹ ਹਾਲਾਂ ਪਾਣੀ ਪੀ ਕੇ ਕੁਛ ਨਹੀਂ ਹੁੰਦਾ ਗਾ। ਸੋ ਜਿਹਦੇ ਅੰਦਰ ਮਾਲਕ ਦੇ ਮਿਲਣ ਦੀ ਤੜਫ ਹੁੰਦੀ ਹੈ, ਬਿਰੇ ਹੁੰਦੀ ਹੈ, ਉਹ ਜ਼ਿਆਦਾ ਸਵਾਲ ਜਵਾਬ ਨਹੀਂ ਕਰਦਾ ਹੁੰਦਾ। ਉਹਨੂੰ ਤਾਂ ਇਹ ਹੁੰਦਾ ਕਿ ਰਸਤਾ ਮਿਲੇ, ਕਦਮ ਆਪਣੇ ਘਰ ਪਹੁੰਚਾ।
Now the dear one who came with the desire of getting initiation, and when he met that Sikh, that disciple, he said that, "I have come here and I have taken refuge in you, shelter in you. And I have not come here to question you, or I have not come here to debate with you." And because he was living very far, and he said that, "I have come from very far." And Master used to say that one who is thirsty will drink the water with much appreciation, and one who is not thirsty, even though water is available freely, then also he will not have any appreciation for it. So the dear ones, the lovers, those who really have the yearning to meet God, they are always waiting for the initiation, and they are always waiting for the time to come on this path, and they are always desirous of practicing that path as soon as they got.
Hazur Maharaj Savan Singh ek badi dilchasp kahani sunaunde hunde sige. ਉਹ ਕਹਿੰਦੇ ਵੀ ਕੋਈ ਆਦਮੀ ਖੂਹ ਦੇ ਵਿੱਚ ਗਿਰ ਗਿਆ ਔਰ ਕੋਈ ਉੱਥੋਂ ਦੀ ਲੰਘਿਆ ਜਾਂਦਾ ਸੀ ਰਾਹੀ। ਉਸਨੇ ਦੇਖਿਆ ਕਿ ਇਨਸਾਨ ਖੂਹੇ ਦੇ ਵਿੱਚ ਗਿਰਿਆ ਹੈ। ਉਸਨੇ ਦਇਆ ਕਰਕੇ ਥੱਲੇ ਰੱਸਾ ਸੁੱਟਿਆ। ਕਹਿੰਦਾ ਵੀ, "ਪਕੜ ਰੱਸਾ, ਤੂੰ ਉੱਪਰ ਆ ਜਾ." ਉਸਨੇ ਵਜਾਏ ਰੱਸਾ ਪਕੜਨ ਦੇ, ਉਸਦੇ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਕਹਿਣ ਲੱਗਾ, "ਖੂਹ ਕਿਸਨੇ ਲਾਇਆ, ਕਿਉਂ ਲਾਇਆ, ਕਿਤਨੇ ਪੈਸੇ ਖਰਚ ਹੋਏ ਇਸ ਖੂਹ ਦੇ ਉੱਤੇ, ਮੈਂ ਇਹਦੇ ਵਿੱਚ ਕਿਉਂ ਗਿਰ ਗਿਆ, ਕੀ ਮੈਂ ਫੇਰ ਤਾਂ ਨਹੀਂ ਗਿਰ ਜਾਊਂਗਾ, ਇਹਦੇ ਵਿੱਚ ਕਿਤਨੇ ਕੁ ਆਦਮੀ ਖੂਹ ਦੇ ਵਿੱਚ ਆ ਸਕਦੇ ਹੈ?" ਉਹਨੇ ਬਥੇਰਾ ਦੋ ਚਾਰ ਦਫ਼ਾ ਤਾਂ ਕਿਹਾ ਵੀ ਤੂੰ ਰੱਸਾ ਪਕੜ ਕੇ ਬਾਹਰ ਆ ਜਾ, ਲੇਕਿਨ ਉਸਨੇ ਉਸ ਦੇ ਉੱਤੇ ਸਵਾਲ ਹੀ ਸਵਾਲ ਕਰੀ ਗਿਆ। ਅਖੀਰ ਉਹ ਜਦੋਂ ਉਹ ਕਹਿਣ ਲੱਗਿਆ ਕਿ ਇਸ ਦੇ ਵਿੱਚ ਕਿਤਨੇ ਕੁ ਆਦਮੀ ਆ ਸਕਦੇ ਹੈ, ਉਸਨੇ ਉੱਪਰੋਂ ਰੱਸਾ ਛੱਡ ਦਿੱਤਾ। ਕਹਿਣ ਲੱਗਾ, "ਤੇਰੇ ਵਰਗੇ ਮੂਰਖ ਅਨੇਕਾਂ ਹੀ ਆ ਜਾਂਦੇ ਹੈ। ਚਾਹੀਦਾ ਹੁਣ ਉਸ ਨੂੰ ਕੀ ਸੀਗਾ ਕਿ ਸਭ ਤੋਂ ਪਹਿਲਾਂ ਰੱਸਾ ਪਕੜ ਕੇ ਬਾਹਰ ਆਉਂਦਾ, ਬਾਹਰ ਆ ਕੇ ਜਿਤਨੇ ਮਰਜ਼ੀ ਉਹ ਸਵਾਲ ਉਸ 'ਤੇ ਕਰੀ ਜਾਂਦਾ ਔਰ ਉਹ ਜਵਾਬ ਦਿੰਦਾ। ਉਹੀ ਹਾਲਤ ਸਾਡੀ ਹੈ। ਅਸੀਂ ਕਿਸ ਤਰ੍ਹਾਂ ਆਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸੇ ਹੋਏ ਹਾਂ, ਕਿਸ ਤਰ੍ਹਾਂ ਇਸ ਦੁਨੀਆਂ ਦੇ ਅੰਦਰ ਅਸੀਂ कदे जन्म किसे था जा के लेने हैं, कदे किसे था जा के लेने हैं। अगर सानू कोई महात्मा मालक दे मिलाउण दा उपदेश करदा है, असी बजाए रस्ता लैण दे, बजाए उस रस्ते दे चलण दे, असी पहला उसे तरह जिवें खूह दे विच कोई गिरिया सीगा उस तरह असी सवाल करने शुरू करदे हैं। संत कहिंदे आ जिहड़ा तरीका साधन असी तुहानू दसदे हैं, पहला तुसीं इस दी कमाई करके देखो, थोड़े जितने भी सवाल है सारे अंदर जाके हल हो जाणगे। सवाल करन दा तां मतलब ही कोई नहीं गा, तुसीं अखी जाके देखो। महात्मा किसे नूं विश्वास नहीं दिंदे गे।
Hazur Maharaj Sawan Singh Ji used to say tell one interesting story of a man. Once he was passing by and there was one well which was not having any sense, and he suddenly fell down in that well. So another man who was passing by that saw him in that well, and he had mercy on him and he brought one rope and he told him to catch that rope and come out. So instead of catching that rope and coming out, he started asking him questions, that who digged this well, and how much money was spent in digging this well, how I fell down in this, and if I will come out this time, will I again come back in the well again, or how many people can come, and how many people can fit in this well. And in that way he started asking many questions, but he didn't take advantage of that man's mercy and he didn't came out. And after some time, and that man told him that you first come out and then I will give you the answer of all the questions, but first you come out. But instead of doing that, he continued asking him questions. So that man was annoyed and he said that, okay, if you want to continue your questions, I'm going. And in that way he remained in the well. So this is our condition, that how we are involved in the lust, anger, greed, attachment and egoism and all the other evils of this world. How we are, once we are getting birth in one body and another time in the other body, and in that way we are coming and going back and forth from this world. And when any Mahatma, any saint is giving us the true knowledge, and when anyone is talking about the true path, but instead of practicing that path wholeheartedly, we are starting questioning him. But what was required, that what we are doing is just like that man who fall in the well, we are also questioning to the master. But what was required, that first to come out from the well and then ask the question. So Mahatma said that first you practice the path, first you practice the thing which we are telling to you, and after going within you will get the answers of all the questions within you. And after going within once, there will be no question of asking any question outwardly.
ਸਵਾਲ ਹਮੇਸ਼ਾ ਵਾਸਤੇ ਉਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਉੱਠਦੇ ਹੁੰਦੇ ਆ ਕਿ ਜਿਹੜੇ ਲੋਕ ਕਮਾਈ ਨਹੀਂ ਕਰਦੇ, ਜੋ ਸਾਧਨ ਕਮਾਈ ਦੇ ਨਾਲ ਪ੍ਰਾਪਤ ਹੋਣਾ ਹੈ ਉਹਨੂੰ ਅਸੀਂ ਗੱਲਾਂ ਦੇ ਨਾਲ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ.
Only they have very much questions, and many questions come up in their head, those who are not doing the meditation. Because the thing which we can solve by doing meditation, how we can solve? Only by talking.
ਤੁਸੀਂ ਹਿਸਟਰੀ ਪੜ੍ਹ ਕੇ ਦੇਖ ਲਓ ਕਿ ਜਿਹੜੇ ਇਸ ਮਤ ਦੇ ਬਾਨੀ ਸਨ, ਸਵਾਮੀ ਜੀ ਮਹਾਰਾਜ ਨੇ ਕਿਸ ਤਰ੍ਹਾਂ ਅੰਧੇਰੀ ਕੋਹੜੀ ਦੇ ਅੰਦਰ ਬੈਠ ਕੇ 17 ਸਾਲ ਅਭਿਆਸ ਕੀਤਾ.
You can read the history that Swami Ji Maharaj, who was the first person of this mat, how he meditated in the small closed room for 17 years and how he meditated.
ਔਰ ਬਾਬਾ ਜੈਮਲ ਸਿੰਘ ਜੀ ਮਹਾਰਾਜ ਕਿਸ ਤਰ੍ਹਾਂ ਬਚਪਨੇ ਤੋਂ ਕਿੰਨੀ ਉਹਨਾਂ ਨੇ ਖੋਜ ਕਰਨ ਦੇ ਵਿੱਚ ਕਿਤਨੇ ਉਹਨਾਂ ਨੇ ਸਾਲ ਲਾਏ. ਉਸ ਤੋਂ ਬਾਅਦ ਜਦ ਨਾਮਦਾਨ ਮਿਲਿਆ, ਕਿਸ ਤਰ੍ਹਾਂ ਆਪ ਬੈਠ ਕੇ ਅਭਿਆਸ ਕਰਦੇ ਹੁੰਦੇ ਸੀਗੇ. ਆਪ ਇੱਕ ਹਫ਼ਤੇ ਦੀਆਂ ਰੋਟੀਆਂ ਅਭਿਆਸ ਸਟੇਸ਼ਨ ਤੋਂ ਲਿਆ ਕੇ ਉੱਪਰ ਟੰਗ ਦਿੰਦੇ ਹੁੰਦੇ ਸੀਗੇ. ਜਦੋਂ ਭੁੱਖ ਲੱਗਦੀ ਉਦੋਂ ਥੋੜ੍ਹਾ ਚਿਰ ਪਹਿਲਾਂ ਰੋਟੀ ਨੂੰ ਭਿਉਂ ਕੇ ਰੱਖ ਦੇਣਾ ਔਰ ਆਪ ਅਭਿਆਸ ਦੇ ਵਿੱਚ ਲੱਗ ਜਾਣਾ. ਜਦੋਂ ਰੋਟੀ ਨੇ ਭਿੱਜ ਜਾਣਾ ਉਸ ਤੋਂ ਖਾ ਕੇ ਫਿਰ ਉਹ ਅਭਿਆਸ ਦੇ ਵਿੱਚ ਲੱਗ ਜਾਂਦੇ ਸੀਗੇ ਔਰ ਮੰਜਾ ਖੜਾ ਕਰ ਲੈਂਦੇ ਉਸ ਮੰਜੇ ਦੇ ਨਾਲ, ਲੱਤਾਂ ਚੌੜੀਆਂ ਕਰਕੇ ਬਾਹਾਂ ਕਰਕੇ ਖੜੀਆਂ, ਫਿਰ ਜਾ ਕੇ ਰੱਸੀ ਸਿਰ ਦੇ ਨਾਲ ਵਾਲ ਬੰਨ ਕੇ ਫਿਰ ਜਾ ਕੇ ਅਭਿਆਸ ਕਰਦੇ ਸੀਗੇ. ਅਜੇ ਵੀ ਜੇ ਨੀਂਦ ਆਉਂਦੇ ਤਾਂ ਕੋਲੇ ਉਹਨਾਂ ਨੇ ਛਾਂਟਾ ਰੱਖਿਆ ਹੋਇਆ ਸੀਗਾ, ਪਿੰਡੇ ਤੇ ਮਾਰ ਲੈਂਦੇ ਹੁੰਦੇ ਸੀਗੇ.
ਐਂਡ ਬਾਬਾ ਜੈਮਲ ਸਿੰਘ ਜੀ ਮਹਾਰਾਜ ਰਾਈਟ ਫਰੋਮ ਹਿਸ ਚਾਈਲਡਹੁੱਡ ਹੀ ਸਟਾਰਟਡ ਆਫ ਫਾਰ ਦਾ ਸਰਚ ਆਫ ਦਾ ਗੋਡ, ਐਂਡ ਵੈਨ ਹੀ ਗੋਟ ਇਨੀਸ਼ੀਏਟਡ ਆਫਟਰ ਦੈਟ ਹੀ ਮੈਡੀਟੇਟਡ ਸੋ ਮਚ. ਹੀ ਵੁੱਡ ਯੂਜ਼ ਟੂ ਬ੍ਰਿੰਗ ਚਪਾਤੀਸ ਫਰੋਮ ਦਾ ਬਿਆਸ ਸਟੇਸ਼ਨ ਫਾਰ ਅ ਵੀਕ, ਐਂਡ ਬਿਫੋਰ ਈਟਿੰਗ ਹੀ ਵੁੱਡ ਜਸਟ ਸੋਕ ਦੈਟ ਚਪਾਤੀ ਇਨ ਦੀ ਵਾਟਰ, ਐਂਡ ਆਫਟਰ ਦੈਟ ਹੀ ਵਾਸ ਈਟਿੰਗ. ਐਂਡ ਇਫ ਦਾ ਸਲੀਪ ਵਾਸ ਬਾਦਰਿੰਗ ਹਿਮ, ਹੀ ਵੁੱਡ put his bed and he would stretch his arms and legs, and in that way he was standing and doing meditation. If still the sleep was bothering him, he would tie his hair with the string and to the nail, and in that way he was doing meditation. And if still sleep was bothering him, he had one stick kept with him and he was beating himself by that stick in order to avoid the sleep, and in this way he was doing the meditation.
Isse tarah Maharaj Sawan Singh Ji tin tin din do do din andaron nahi nikalde hunde sige. ਔਰ ਆਪ ਵੀ ਅਗਰ ਨੀਂਦ ਆਉਂਦੀ ਤਾਂ ਇੱਕ ਵਰਾਗਣ ਬਣਾਈ ਹੋਈ ਸੀਗੀ, ਉਹ ਖੜੇ ਹੋ ਕੇ ਅਭਿਆਸ ਕਰਨਾ ਸ਼ੁਰੂ ਕਰ ਦਿੰਦੇ ਹੁੰਦੇ ਸੀਗੇ.
ਸਿਮਿਲਰਲੀ ਮਾਸਟਰ ਸਾਵਨ ਸਿੰਘ ਜੀ ਆਲਸੋ didn't used to come out from the room of meditation for 2 or 3 days, and he would do meditation continuously for 2 or 3 days. And if sleep was bothering to him, he had one wooden bench which was called Vairagan, and standing and taking support of that wooden bench, he would meditate.
Hazur Maharaj ji, aap ravi de kinare ja ke raat nu abhyas karde hunde, agar neend aundi ta pani de vich vad ke abhyas karna shuru kar dende hunde si.
Hazur Maharaj ji was also going to the bank of river Ravi, and he was meditating there. If he was getting sleepy, he would go in the water of the river, and he was standing in the water of the river and meditate.
ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ 11 ਸਾਲ ਫਿਕਰੀਆਂ ਰੋੜਾਂ ਦਾ ਵਿਛਾਉਣਾ ਕੀਤਾ, ਕਿਸ ਤਰ੍ਹਾਂ ਮਾਲਕ ਦੀ ਖਾਤਰ ਅਭਿਆਸ ਕੀਤਾ, ਔਰ ਕਿਸ ਤਰ੍ਹਾਂ ਉਹਨਾਂ ਨੇ ਸਿਰਫ ਨੀਂਦ ਤੋਂ ਬਚਣ ਦੇ ਜਾਂ ਹੋਰ ਸਰੀਰ ਨੂੰ ਸਾਨੂੰ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਮਿਹਨਤ ਕਰੇ ਬਗੈਰ ਇਸ ਚੀਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ।
Similarly, Guru Nanak Sahib sat on the cushions made of pebbles and the bricks and stone, and he sat for 11 years on that and meditated. And how much he worked hard. This was only to make us understand that without making so much effort, we cannot achieve this thing.
ਹਜ਼ੂਰ ਮਹਾਰਾਜ ਜੀ ਗੂੰਗੇ ਪਹਿਲਵਾਨ ਦੀ ਆਮ ਮਿਸਾਲ ਦਿੰਦੇ ਹੁੰਦੇ ਸੀ। ਉਹ ਲਾਹੌਰ ਦੇ ਅੰਦਰ ਹੋਇਆ, ਔਰ ਉਹ ਕਹਿੰਦੇ ਹੁੰਦੇ ਗੂੰਗਾ ਪਹਿਲਵਾਨ ਸਾਰੀ ਰਾਤ ਕਸਰਤ ਕਰਦਾ ਔਰ ਸਾਰੀ ਰਾਤ ਉਹ ਜਾਗਦਾ, ਤਾਂ ਹੀ ਜਾ ਕੇ ਦੁਨੀਆਂ ਦੇ ਵਿੱਚ ਮਸ਼ਹੂਰ ਹੋਇਆ ਸੀ ਹਿੰਦੁਸਤਾਨ 'ਚ।
ਹਜ਼ੂਰ ਮਹਾਰਾਜ ਜੀ ਯੂਸ ਟੂ ਗਿਵ ਦੀ ਐਗਜ਼ਾਮਪਲ ਆਫ ਗੂੰਗਾ ਰੈਸਲਰ। ਹੀ ਵਾਜ਼ ਦਾ ਫੇਮਸ ਰੈਸਲਰ ਐਂਡ ਹੀ ਵਾਜ਼ ਫਰੋਮ ਲਾਹੌਰ। ਹੀ ਯੂਸ ਟੂ ਸਟੇ ਅਵੇਕ ਆਲ ਨਾਈਟ ਐਂਡ ਪ੍ਰੈਕਟਿਸ ਇਜ਼ ਰੈਸਲਿੰਗ, ਐਂਡ ਓਨਲੀ ਬਿਕੋਜ਼ ਆਫ ਦੈਟ ਵੈਰੀ ਮਚ ਐਫਰਟ ਹੀ ਵਾਜ਼ ਫੇਮਸ ਇਨ ਆਲ ਦਾ ਵਰਲਡ।
ਸ਼ੁਰੂ ਸ਼ੁਰੂ ਦੇ ਸੰਤ ਮਤ ਦੇ ਅਭਿਆਸ ਔਖੇ ਜ਼ਰੂਰ ਹੈ। ਉਹ ਔਖੇ ਇਸ ਵਾਸਤੇ ਲੱਗਦੇ ਆ ਕਿ ਸਾਨੂੰ ਆਦਤ ਨਹੀਂ ਪਈ ਹੁੰਦੀ ਸ਼ਬਦ ਨਾਮ ਦੀ ਕਮਾਈ ਕਰਨ ਦੀ, ਬੈਠਣ ਦੀ ਆਦਤ ਨਹੀਂ, ਮਨ ਸਾਡਾ ਆਮ ਅਵਾਰਾ ਖੁੱਲ੍ਹਾ ਫਿਰਦਾ ਹੁੰਦਾ ਹੈ, ਔਰ ਉਹ ਵਕਤ ਜਿਹੜਾ ਹੁੰਦਾ ਹੈ ਸਾਨੂੰ ਅੰਦਰੋਂ ਰਸ ਵੀ ਨਹੀਂ ਮਿਲਦਾ ਗਾ, ਔਰ ਉਦੋਂ ਸਾਨੂੰ ਮੁਸ਼ਕਲ ਲੱਗਦਾ ਹੈ। ਜਦੋਂ ਅਸੀਂ ਰੋਜ਼ ਕਮਾਈ ਕਰਨ ਲੱਗ ਜਾਂਦੇ ਹਾਂ, ਅੰਦਰੋਂ ਰਸ ਵੀ ਪ੍ਰਾਪਤ ਹੋਣ ਲੱਗ ਜਾਂਦਾ ਹੈ, ਔਰ ਸਾਨੂੰ ਅੱਗੇ ਜਾ ਕੇ ਇਤਨੀ ਮੁਸ਼ਕਲ ਨਹੀਂ ਆਉਂਦੀ ਗੀ।
ਇਨ ਦਾ ਬਿਗਿਨਿੰਗ ਦਾ ਪ੍ਰੈਕਟਿਸ ਆਫ ਦਾ ਸੰਤ ਮਤ ਸੀਮਸ ਵੈਰੀ ਡਿਫੀਕਲਟ ਬਿਕੋਜ਼ ਵੀ ਆਰ ਨਾਟ ਇਨ ਦਾ ਹੈਬਿਟ ਆਫ ਡੂਇੰਗ ਦੀ ਮੈਡੀਟੇਸ਼ਨ ਔਨ ਸ਼ਬਦ ਨਾਮ। ਮੋਰ ਓਵਰ ਅਵਰ ਮਾਇੰਡ ਇਜ਼ ਵਾਂਡਰਿੰਗ here and there without any control, and because we don't have habit of sitting, that's why we don't even get any interest even if we are sitting. But after that, when we are daily meditating and sitting for the meditation, the interest start coming from within, and in that way we could progress.
ਇਸ ਵਾਸਤੇ ਉਹ ਪ੍ਰੇਮੀ ਬੇਨਤੀ ਕਰਦਾ ਹੈ ਕਿ ਭਰਾਵਾ, ਮੈਂ ਤੇਰੀ ਅੱਗੇ ਬੇਨਤੀ ਕਰਨ ਆਇਆ, ਸ਼ਰਨ ਤੱਕ ਕੇ ਆਇਆ ਹੈ, ਔਰ ਜਿਸ ਨਾਲ ਮਨ ਮੇਰਾ ਟਿਕ ਜਾਵੇ ਔਰ ਮੇਰਾ ਮਾਲਕ ਦੇ ਨਾਲ ਪਿਆਰ ਹੋ ਜਾਵੇ, ਮੈਂ ਮਾਲਕ ਦੇ ਨਾਲ ਮਿਲ ਜਾਵਾਂ, ਮੈਨੂੰ ਉਸ ਉਪਦੇਸ਼ ਦੀ ਲੋੜ ਹੈ।
That's why this dear one says to the other Sikh that I have come so far and I have taken refuge in you and I am requesting you to give me that teaching with which I can still my mind and I can have love for the God and I can go back and unite with the God.
Ho aaya duron chal gaye main taki to sharan aaye jiyo main aasa rakhi chit mein mera sabo dukh gwaaye jiyo
hun oh kehnda main badi bhari aas leke aaya mera sabo dukh ਗਵਾਏ ਜੀਓ ਕਿ ਭਰਾਵਾ ਗੁਰੂ ਨੂੰ ਮਿਲਣ ਦੇ ਨਾਲ ਸਭੇ ਦੁੱਖ ਖਤਮ ਹੋ ਜਾਂਦੇ ਆ। ਸਭੇ ਦੁੱਖ ਤੋਂ ਮਤਲਬ ਕਿ ਜਿਹੜਾ ਜੰਮਣ ਮਰਨ ਦਾ ਦੁੱਖ ਹੈ ਇਹ ਸਾਰਿਆਂ ਦੁੱਖਾਂ ਤੋਂ ਬੜਾ ਦੁੱਖ ਹੈ। ਹਜ਼ੂਰ ਸਮਝਾਉਂਦੇ ਹੁੰਦੇ ਸੀ ਕਿ ਮਰਨ ਵਕਤ ਇਤਨੀ ਵੇਦਨਾ ਸਰੀਰ ਨੂੰ ਹੁੰਦੀ ਹੈ ਕਿ ਜਿਤਨੀ ਇੱਕ ਕੰਡਿਆਂ ਵਾਲੀ ਝਾੜੀ ਨੂੰ ਮੂੰਹ ਦੇ ਰਸਤੇ ਪਾ ਕੇ ਗੁਦਾ ਦੇ ਰਸਤੇ ਖਿੱਚ ਦੇਈਏ।
Now he says that I have come here with a lot of desire and getting the master, all the pains are going away. When we meet the Sadguru, all the pain, the greatest pain is of the birth and death, and that pain is eliminated if we take the refuge in the Master. Master used to say that at the time of death, a soul experienced, a body experienced such a pain that if we put the bush full of thorns through the mouth and take out from the other organ, and how much pain we will experience. So at the time of death, we experience that type of pain.
ਤੁਲਸੀ ਸਾਹਿਬ ਕਹਿੰਦੇ ਆ, ਤੁਲਸੀ ਮ੍ਰਿਤੂ ਕੇ ਸਮੇਂ ਪੀੜਾ ਹੋ ਤਾਂ ਪਾਰ, ਬਿੱਛੂ ਇੱਕ ਹਜ਼ਾਰ ਦਾ ਡੰਕ ਲੱਗੇ ਇੱਕ ਵਾਰ। ਅਗਰ ਬਿੱਛੂ ਇੱਕ ਲੜ ਜਾਵੇ ਤਾਂ ਇਨਸਾਨ ਨੂੰ ਕਾਫੀ ਵੇਦਨਾ, 4 ਪੈਰ 8 ਪੈਰ ਹੁੰਦੀ ਹੈ। ਉਹ ਕਹਿੰਦੇ ਇਤਨੀ ਵੇਦਨਾ ਮਰਨ ਦੇ ਵਕਤ ਹੁੰਦੀ ਹੈ, ਇਤਨੀ ਤਕਲੀਫ਼ ਹੁੰਦੀ ਹੈ, ਅਗਰ 1000 ਬਿੱਛੂ ਦਾ ਡੰਕ ਇਕੱਠਾ ਕਰੀਏ ਤਾਂ ਫਿਰ ਵੀ ਥੋੜ੍ਹਾ ਹੈ। ਤੁਲਸੀ ਸਾਹਿਬ ਕਹਿੰਦੇ ਆ, ਤੁਲਸੀ ਮ੍ਰਿਤੂ ਕੇ ਸਮੇਂ ਪੀੜਾ ਹੋ ਤਾਂ ਪਾਰ, ਬਿੱਛੂ ਇੱਕ ਹਜ਼ਾਰ ਦਾ ਡੰਕ ਲੱਗੇ ਇੱਕ ਵਾਰ, ਅਗਰ ਬਿੱਛੂ ਇੱਕ ਲੜ ਜਾਵੇ ਤਾਂ ਇਨਸਾਨ ਨੂੰ ਕਾਫੀ ਵੇਦਨਾ, ਚਾਰ ਪੈਰ ਅੱਠ ਪੈਰ ਹੁੰਦੀ ਹੈ। ਉਹ ਕਹਿੰਦੇ ਇਤਨੀ ਵੇਦਨਾ ਮਰਨ ਦੇ ਵਕਤ ਹੁੰਦੀ ਹੈ, ਇਤਨੀ ਤਕਲੀਫ਼ ਹੁੰਦੀ ਹੈ, ਅਗਰ ਹਜ਼ਾਰ ਬਿੱਛੂ ਦਾ ਡੰਕ ਇਕੱਠਾ ਕਰੀਏ ਤਾਂ ਫਿਰ ਵੀ ਥੋੜ੍ਹਾ ਹੈ।
ਤੁਲਸੀ ਸਾਹਿਬ ਸੇ ਦੈਟ ਓ ਤੁਲਸੀ ਐਟ ਦ ਟਾਈਮ ਆਫ ਡੈਥ ਵਨ ਐਕਸਪੀਰੀਅੰਸ ਸੋ ਮਚ ਪੇਨ ਦੈਟ ਇਫ ਯੂ ਕਲੈਕਟ 1000 ਸਕਾਰਪੀਅਨਸ ਐਂਡ ਦ ਪੇਨ ਆਫ ਦ ਬਾਈਟ ਆਫ ਦੈਟ ਸਕਾਰਪੀਅਨਸ ਇਜ਼ ਇਕੁਇਵਲੈਂਟ ਟੂ ਦ pain at the time of death. He said that if one scorpion is biting us, then also a person is screaming for many hours. And now you can imagine that if 1000 scorpions are collected and if one experiences the bite of that 1000 scorpions, how much pain he would experience.
Sade 77vi de ek khaas vakya hai, sade Bhag Singh de pita da ant sama aaya, kyunki sari zindagi usne ਕਦੇ ਭਗਵਾਨ ਦਾ ਨਾਮ ਨਹੀਂ ਲਿਆ ਸੀਗਾ, ਚੋਰੀ ਕਰਨੀ, ਲੜਾਈ ਕਰਨੀ। ਔਰ ਭਾਗ ਸਿੰਘ ਖੁਦ ਕਹਿੰਦਾ ਹੁੰਦਾ ਸੀ ਕਿ ਮਹਾਰਾਜ ਅਗਰ ਤੁਸੀਂ ਨਾ ਮਿਲਦੇ ਸਾਡੀ ਜ਼ਿੰਦਗੀ ਵੀ ਜੇਲ੍ਹ ਦੇ ਵਿੱਚ ਜਾਂਦੀ। ਔਰ ਜਦ ਉਸਦੇ ਪਿਤਾ ਦਾ ਅੰਤ ਸਮਾਂ ਆਇਆ, ਉਹ ਕਹੇ ਕਿ ਮੇਰੇ ਇੱਥੇ ਗਰਮ ਕਰਕੇ ਕੁੱਢਣ ਸਰੀਰ ਦੇ ਉੱਤੇ ਲਾਉਂਦੇ ਆ, ਤੁਸੀਂ ਹਟਾਉਂਦੇ ਨਹੀਂ ਗੇ। ਉਹ ਕਹਿਣ ਲੱਗੇ, ਜਦ ਅਸੀਂ ਦੇਖਿਆ ਜਦੋਂ ਸਰੀਰ ਛੱਡ ਗਿਆ ਔਰ ਸਰੀਰ ਉਦੋਂ ਦੋ ਦਿਨ ਬਾਅਦ ਛੱਡਿਆ ਹੈ, ਇਸੇ ਤਰ੍ਹਾਂ ਹੀ ਕਰਦਾ ਰਿਹਾ। ਜਦੋਂ ਅਸੀਂ ਉਹਦਾ ਸਰੀਰ ਦੇਖਿਆ ਪਿਛਲੇ ਪਾਸੇ, ਉਸੇ ਤਰ੍ਹਾਂ ਹੀ ਉਹ ਗਰਮ ਚੀਜ਼ਾਂ ਲੱਗੀਆਂ ਹੋਈਆਂ ਮਲੂਮ ਹੁੰਦੀਆਂ ਸੀਗੀਆਂ ਕਿ ਵਾਕਈ ਕੋਈ ਚੀਜ਼ ਹੈ ਅੰਦਰ ਜਿਹੜੀ ਸਜ਼ਾ ਦਿੰਦੀ ਹੈ।
ਇਟ ਇਜ਼ ਅ ਵੈਲ ਨੋਨ ਇੰਸੀਡੈਂਟ ਆਫ ਅਵਰ 77 ਆਰਬੀ ਦੈਟ ਇਜ਼ ਵਨ ਯੀਅਰ ਵਨ ਨੇਮ ਭਾਗ ਸਿੰਘ ਐਂਡ ਵੈਨ ਹਿਸ ਫਾਦਰ ਲੈਫਟ ਦ ਬੋਡੀ ਬਿਕੋਜ਼ ਹਿਸ ਫਾਦਰ ਨੈਵਰ ਰਿਮੈਂਬਰਡ ਦ ਨੇਮ ਆਫ ਗੋਡ ਇਨ ਹਿਸ ਆਲ ਲਾਈਫ ਐਂਡ ਹੀ ਯੂਜ਼ ਟੂ ਸਟੀਲ ਐਂਡ ਹੀ ਯੂਜ਼ ਟੂ ਫਾਈਟ ਵਿਦ ਦ ਪੀਪਲ ਐਂਡ ਹੀ ਵਾਸ ਵੈਰੀ ਬੈਡ ਮੈਨ ਇਨ ਦ ਕੈਰੇਕਟਰ ਐਂਡ ਭਾਗ ਸਿੰਘ ਯੂਜ਼ ਟੂ ਸੇ ਦੈਟ ਇਫ ਆਈ ਡਿਡਨਟ have got your refuge, if I didn't have met you, I would have also spent all my life in the jail because they were all very bad people. So at the time of death, he said that somebody is putting the hot iron bars on my back and you are not telling him to not to do that. And for 2 days he did that. And when he left the body and when the other family member saw the body, they saw the signs of the iron bars on the back. And then they realized that there is some power inside which is punishing the soul, punishing the body if he has done any bad deeds.
Aur usse ghar de andar usse Bhag Singh di mata kuch dinan baad ja chula chhadan lagi, usne eh kiya ke beta chhidka kar deo, guru aunde hai aur mainu bada aaram ho reha hai aur main ja rahi hai.
And in the same house, the mother of that same Bhag Singh, when she left the body, she said that now sprinkle the water because master is coming. And she was experiencing much peace. And she said that now Master is coming and he is coming to take me and now I am going.
Main aasa rakhi chit mein mera sabo dukh gawae jiyo it marg challe ਆਈਅੜੇ ਗੁਰ ਕਹਿ ਸੁਕਾਰ ਕਮਾਏ ਜੀਓ।
ਹੁਣ ਪਹਿਲਾਂ ਤਾਂ ਉਸ ਪ੍ਰੇਮੀ ਨੇ ਆ ਕੇ ਉਹ ਸਿੱਖ ਤੇ ਸਵਾਲ ਕੀਤੇ ਔਰ ਸਿੱਖ ਬੜਾ ਪਿਆਰ ਦੇ ਨਾਲ ਸੁਣਦਾ ਰਿਹਾ। ਹੁਣ ਉਹ ਸਿੱਖ ਉਸ ਨੂੰ ਜਵਾਬ ਦਿੰਦਾ ਹੈ, ਕਹਿਣ ਲੱਗਿਆ ਦੇਖ ਭਰਾਵਾ, ਜੋ ਕੁਛ ਗੁਰੂ ਦੱਸਦਾ ਹੈ ਉਹੀ ਸਿੱਖ ਵਾਸਤੇ ਕਰਮ ਹੈ, ਉਹੀ ਧਰਮ ਹੈ, ਉਹੀ ਜਪ ਹੈ, ਉਹੀ ਤਪ ਹੈ, ਉਹੀ ਪੂਜਾ, ਉਹੀ ਪਾਠ ਹੈ।
Now earlier that dear one who came for the initiation, he requested and he questioned the other Sikh and that Sikh had listened to the question with much love. And now that Sikh, the disciple, is replying to the question. He says that the path or the practice which the master is showing to the disciple, that is the only japa, tapa or austerities, or that is the rites and rituals. And that is the religion and that is the everything of the disciple.
Swami ji Maharaj kende jab jeev sharan guru di aave karm dharm sab parman saave, aap kende jadon jidde naam mil gaya jo kuch oh pehla karda hai us nu ik passe rakh de, jo guru rasta dasda hai us te chalo.
Swami ji Maharaj says that when a person comes in the refuge of the master, whatever he is doing before, he should stop that, and whatever master says, whatever master tells him to do, he should do that. He says that he should keep aside all the things, all the practices which he was doing before getting initiation, and after that he should practice the practices which master has shown him.
इत मार्ग चले पाइयड़े गुर कह सुकारक माए जियो त्यागे मन की मतड़ी विसारे दूजा
ਹੁਣ ਸਿੱਖ ਕਹਿੰਦਾ ਸਾਰਿਆਂ ਤੋਂ ਪਹਿਲਾਂ ਆਪਦੇ ਮਨ ਦੀ ਮਤ ਛੱਡ ਦੇਣੀ ਹੈ ਫਿਰ ਦੁਨੀਆ ਦੀ ਜੋ ਲੋਕ ਲਾਜ ਹੈ ਦੁਨੀਆ ਦਾ ਡਰ ਛੱਡ ਦੇਣਾ ਹੈ
Now the Sikh says that first of all you have to give up the dictates of the mind and the other thing is that you have to give up all the shame of this world worldly shame
ਲੇਕਿਨ ਸਾਡੀ ਕੀ ਹਾਲਤ ਹੁੰਦੀ ਹੈ ਥੋੜੀ ਜੀ ਬਿਮਾਰੀ ਹੋ ਜਾਣੀ ਡਾਕਟਰ ਦੇ ਜਾਣਾ ਡਾਕਟਰ ਲੋਕਾਂ ਦਾ ਅੱਜ ਕੱਲ੍ਹ ਸਾਨੂੰ ਪਤਾ ਹੀ ਹੈ ਕਿ ਉਹ ਫੌਰਨ ਕਹਿੰਦੇ ਆ ਭਾਈ ਮਾਂ ਮੀਟ ਅੰਡੇ ਵਗੈਰਾ ਖਾਓ ਤੁਸੀਂ ਠੀਕ ਹੋ ਜਾਓਗੇ ਔਰ ਅਸੀਂ ਗੁਰੂਆਂ ਨੂੰ ਚਿੱਠੀਆਂ ਪੱਤਰ ਪਾਉਂਦੇ ਹਾਂ ਕਿ ਜੀ ਡਾਕਟਰ ਨੇ ਇਹ ਬਾਤ ਕਹੀ ਹੈ ਖੁਦ ਸੋਚ ਕੇ ਦੇਖ ਲਓ ਤੁਸੀਂ ਤੁਹਾਨੂੰ ਜੋ ਕੁਛ ਗੁਰੂ ਨਾਮ ਦੇਣ ਵੇਲੇ ਕਹਿੰਦਾ ਤੁਸੀਂ ਉਸ ਦੇ ਉੱਤੇ ਸਖਤੀ ਨਾਲ ਪਾਲਣ ਕਰੋ ਕਿਸੇ ਨੂੰ ਆਂਡੇ ਮੀਟ ਸ਼ਰਾਬ ਕਿਸੇ ਦੀ ਜਾਨ ਨਹੀਂ ਬਚਾਉਂਦੀ
ਬਟ ਵਾਟ ਇਜ਼ ਅਵਰ ਕੰਡੀਸ਼ਨ ਦੈਟ ਇਫ ਵੀ ਆਰ ਗੈਟਿੰਗ ਲਿਟਲ ਬਿਟ ਸਿਕ ਐਂਡ ਇਫ ਵੀ ਗੋ ਟੂ ਦ ਡਾਕਟਰਸ ਐਂਡ ਦ ਡਾਕਟਰਸ ਆਫ ਦਿਸ ਟਾਈਮ ਦੇ ਆਰ ਈਜ਼ੀਲੀ ਰਿਕਮੈਂਡਿੰਗ ਦ ਪੀਪਲ ਟੂ ਈਟ ਮੀਟ ਐਂਡ ਡਰਿੰਕ ਵਾਈਨ ਐਂਡ ਦੇ ਸੇ ਦੈਟ ਯੂ ਕੈਨੋਟ ਸਰਵਾਈਵ ਵਿਦਆਊਟ ਯੂਜ਼ਿੰਗ ਦਿਸ And we write to the master asking their permission to do that. But the saint says that whatever master has told you at the time of initiation, you should be very strict in following that because the meat, the eggs and the wine, they do not save anyone's life.
Jis time Maharaj Savan Singh di lat tut gaya siga, us time doctor ne keha, agar aap maas di tari na khaoge, port veeni ki sharab hundi hai, aur na piyoge, aap di lat nahi judegi. Halanki oh kehne lage ki naukri da udon khatra siga. ਬਈ ਬੱਚੇ ਛੋਟੇ ਛੋਟੇ ਆ ਕਿਸ ਤਰ੍ਹਾਂ ਪਾਲੇ ਜਾਣਗੇ ਕਹਿਣ ਲੱਗੇ ਉਧਰੋਂ ਕਾਲ ਆਇਆ ਬਾਬਾ ਜੀ ਦਾ ਰੂਪ ਧਾਰ ਕੇ ਕਹਿਣ ਲੱਗਿਆ ਬਿਮਾਰੀ ਦੇ ਦਿਨਾਂ 'ਚ ਕੀ ਹਰਜ ਹੈ ਤੂੰ ਪੀ ਲਾ ਉਹ ਕਹਿਣ ਲੱਗੇ ਜਦ ਮੈਂ ਪੰਜ ਨਾਮ ਦਾ ਸਿਮਰਨ ਕੀਤਾ ਉਹ ਗਾਇਬ ਹੋ ਗਿਆ ਉਧਰੋਂ ਬਾਬਾ ਜੀ ਨੂੰ ਤਾਰ ਦਿੱਤੀ ਕਿ ਵੀ ਮੈਂ ਸ਼ਰਾਬ ਮੀਟ ਦੀ ਤਰੀ ਖਾ ਸਕਦਾ ਬਾਬਾ ਜੀ ਕਹਿਣ ਲੱਗੇ ਕਿ ਜੋ ਕੁਛ ਇੱਕ ਵਾਰੀ ਤੈਨੂੰ ਕਿਹਾ ਹੈ ਉਸ ਦੇ ਉੱਤੇ ਆਪ ਸਖਤੀ ਨਾਲ ਪਾਲਣ ਕਰੋ ਔਰ ਸੋ ਇਸ ਵਾਸਤੇ ਸੰਤ ਜਿਹੜਾ ਕੋਈ ਸਾਨੂੰ ਇੱਕ ਵਾਰੀ ਕਹਿੰਦੇ ਆ ਉਸ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਮਹਾਰਾਜ ਸਾਵਣ ਸਿੰਘ ਨੂੰ ਉਹਨਾਂ ਨੇ ਹੁਕਮ ਨਹੀਂ ਦਿੱਤਾ ਸੀਗਾ ਬੇਸ਼ੱਕ ਉਹਨਾਂ ਨੂੰ ਕਿੰਨੀ ਸਖਤ ਤਕਲੀਫ ਸੀ ਫਿਰ ਵੀ ਕਹਿੰਦੇ ਸੀ ਨਹੀਂ ਸ਼ਰਾਬ ਨਹੀਂ ਪੀਣੀ ਮੀਟ ਨਹੀਂ ਖਾਣਾ
ਸਰ ਮਾਸਟਰ ਸਾਵਣ ਸਿੰਘ ਲੈਗ ਵਾਸ ਬ੍ਰੋਕਨ ਦ ਡਾਕਟਰ ਸੈਡ ਦੈਟ ਅਨਲੈਸ ਯੂ ਈਟ ਦ ਸੌਸ ਆਫ ਮੀਟ ਐਂਡ ਡਰਿੰਕ ਦ ਪੋਰਟ ਵਿਨ ਵਾਈਨ ਯੂ ਵਿਲ ਨਾਟ ਗੈਟ ਰਿਕਵਰ ਐਂਡ ਐਟ ਦੈਟ ਟਾਈਮ ਬਿਕੋਜ਼ ਹੀ ਹੈਡ ਦ ਡੈਂਜਰ ਆਫ ਲੀਵਿੰਗ ਹੀ ਹੈਡ ਦ ਡੈਂਜਰ ਆਫ ਲੂਜ਼ਿੰਗ ਦ ਸਰਵਿਸ ਐਂਡ ਬਿਕੋਜ਼ ਹੀ ਹੈਡ ਯੰਗ ਚਿਲਡਰਨ ਦੈਟਸ ਵਾਈ ਹੀ ਵਾਸ ਵਰੀਡ ਅਬਾਊਟ ਦੈਟ about them also and in his meditation negative power came in the form of Baba Jamal Singh and he said that in the disease in the sickness it is not harm there is no harm in taking meat and drinking wine and you should do that and Baba Jamal Singh used to say that when I did the simran of five names in front of that form disappeared and after that he cabled Baba Jamal Singh and he asked the permission of doing that but Baba Jamal Singh said that Whatever orders I have given you on the very first day, you have to be strict in following that and you should not do that. You see Master Savan Singh how much advanced he was, but still Baba Jamal Singh didn't allow him to eat meat and drink wine, even though he was having that very much pain and even though his condition was very delicate. So Saint says that whatever instructions the masters are telling you on the first day, you should be very strict in following that.
त्यागे मन की मतड़ी विसारे दूजा पाओ जियो यूं पावे हर दरसावड़ा न लगे सतीवाओ जियो
ਹੁਣ ਸਿੱਖ ਕਹਿੰਦਾ ਭਰਾਵਾ ਅਗਰ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਤੇ ਚੱਲੀਏ ਤੋ ਉਹ ਪਰਮਾਤਮਾ ਜ਼ਰੂਰ ਮਿਲੇਗਾ
Now the Sikh says that brother leaving our path if we walk on the path of the guru definitely we will get the god
ਕਿਉਂਕਿ ਆਪ ਦੱਸਦੇ ਆ ਸਤਿਗੁਰ ਕਾ ਜੋ ਸਿੱਖ ਹੋ ਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ ਜੋ ਗੁਰੂ ਦਾ ਸਿੱਖ ਕਹਾਉਂਦਾ ਹੈ ਉਹ ਸਾਰਿਆਂ ਨੂੰ ਪਹਿਲਾਂ ਤੜਕੇ ਉੱਠੇ ਨਾਮ ਦੀ ਕਮਾਈ ਕਰੇ
because he said that one who is called the sake of the master, he gets up early in the morning, and the first thing which he is doing is the remembrance of the name of the master.
ਉਦਮ ਕਲੇ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ ਸਿੱਖ ਦਾ ਧਰਮ ਹੈ ਤੜਕੇ ਉੱਠੇ 3 ਵਜੇ ਉੱਠੇ ਉਦਮ ਕਰੇ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ ਔਰ ਕੋਸ਼ਿਸ਼ ਕਰੇ ਅੰਮ੍ਰਿਤਸਰ ਤੱਕ ਪਹੁੰਚਣ ਦੀ
ਗੈਟਿੰਗ ਅਪ ਅਰਲੀ ਇਨ ਦ ਮਾਰਨਿੰਗ ਐਂਡ ਬੇਦਿੰਗ ਇਨ ਦੀ ਅੰਮ੍ਰਿਤਸਰ ਇਨ ਦੀ ਪੂਲ ਆਫ ਨੈਕਟਰ ਹੀ ਸੇਡ ਦੈਟ ਇਟ ਇਜ਼ ਦੀ ਵਰਕ ਆਫ ਦ ਡਿਸਾਈਪਲ ਟੂ ਗੈਟ ਅਪ ਅਰਲੀ ਇਨ ਦ ਮਾਰਨਿੰਗ ਐਟ 3 ਓਕਲੋਕ ਐਂਡ ਹੀ ਸ਼ੁਡ ਟ੍ਰਾਈ ਟੂ ਰੀਚ ਟੂ ਦੀ ਅੰਮ੍ਰਿਤਸਰ ਦੈਟ ਪੂਲ ਆਫ ਨੈਕਟਰ ਐਂਡ ਬੇਦ ਇਨ ਦੈਟ ਪੂਲ
ਗੁਰੂ ਸਾਹਿਬ ਦਾ ਬਾਹਰਲੇ ਕਿਸੇ ਅੰਮ੍ਰਿਤਸਰ ਤੋਂ ਭਾਵ ਨਹੀਂ ਸੀਗਾ ਖੁਦ ਸੋਚ ਕੇ ਦੇਖ ਲਓ ਕਿ ਉਸ ਅੰਮ੍ਰਿਤਸਰ ਦੇ ਅੰਦਰ ਅਗਰ ਆਪਦਾ ਭਾਵ ਹੁੰਦਾ ਤਾਂ ਉੱਥੇ ਤਾਂ ਹਿੰਦੁਸਤਾਨ ਦੇ ਲੋਕ ਵੀ ਨਹੀਂ ਰੋਜ਼ ਨਾ ਸਕਦੇ ਗੇ ਔਰ ਜਿਹੜੇ ਲੋਕ ਅਮਰੀਕਾ ਅਫਰੀਕਾ ਬਾਹਰ ਦੂਰ ਦੂਰ ਹੈ ਉਹ ਵਿਚਾਰੇ ਕਿਸ ਤਰ੍ਹਾਂ ਜਾ ਕੇ ਇਸ਼ਨਾਨ ਕਰ ਸਕਦੇ ਹੈ ਔਰ ਉਹਨਾਂ ਨਾਲ ਤਾਂ ਬੜੀ ਭਾਰੀ ਬੇਇਨਸਾਫੀ ਹੈ
ਗੁਰੂ ਸਾਹਿਬ ਡਸਨਟ ਮੀਨ ਐਨੀ ਆਊਟਵਰਡ ਅੰਮ੍ਰਿਤਸਰ ਇਫ ਹੀ ਹੈਡ ਮੀਨ ਦੀ ਆਊਟਵਰਡ ਅੰਮ੍ਰਿਤਸਰ ਨਾਟ ਈਵਨ ਆਲ ਦ ਪੀਪਲ ਹੂ ਆਰ ਲਿਵਿੰਗ ਇਨ ਇੰਡੀਆ would be able to come there and bathe in that Amritsar. And what about the people who are living in Africa, America and the other people? This would have been very much injustice with them if he had meant the outward Amritsar.
Guru Sahib kehnde hai ki jis Amritsar de vich main tuhanu dasda hai oh Amritsar bahar kithe nahi ga oh tuhade sharir de vich hai tuhadi deh de vich hai tuhade wajood de vich hai.
Guru Sahib said that the Amritsar which I am saying you that Amritsar is not anywhere outward, that Amritsar is within your body and within your existence.
ਆਪ ਕਹਿੰਦੇ ਸੱਚਾ ਅੰਮ੍ਰਿਤਸਰ ਕਾਇਆ ਮਾਹੇ ਮਨ ਪੀਵਾ ਪਾਏ ਸੋ ਪਾਏ ਹੈ ਉਹ ਅੰਮ੍ਰਿਤ ਤੁਹਾਡੀ ਕਾਇਆ ਦੇ ਵਿੱਚ ਹੈ ਤੁਹਾਡੀ ਦੇਹ ਦੇ ਵਿੱਚ ਹੈ
ਹੀ ਸੇਡ ਦੈਟ ਰੀਅਲ ਅੰਮ੍ਰਿਤਸਰ ਇਜ਼ ਵਿਦ ਇਨ ਯੋਰ ਬਾਡੀ ਐਂਡ ਵਨ ਹੂ ਡਰਿੰਕਸ ਦੀ ਨੈਕਟਰ ਆਫ ਦੈਟ ਅੰਮ੍ਰਿਤਸਰ ਬਿਕਮਸ ਇਮੋਰਟਲ ਹੀ ਸੇਡ ਦੈਟ ਅੰਮ੍ਰਿਤਸਰ ਇਜ਼ ਵਿਦ ਇਨ ਯੋਰ ਬਾਡੀ
ਅਸਲ ਪੁੱਛੋ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਅੰਮ੍ਰਿਤਸਰ ਸਤਿਗੁਰ ਸਤਬਾਦੀ ਜਿਤ ਨਾਤੇ ਕਹੂੰਗਾ ਹੰਸ ਹੋਵੇ ਅਸਲ ਅੰਮ੍ਰਿਤਸਰ ਤਾਂ ਉਹ ਕਹਿੰਦੇ ਤੁਹਾਡਾ ਸਤਿਗੁਰੂ ਹੈ ਜਿੱਥੇ ਤੁਸੀਂ ਮਨਮੁੱਖ ਉਹਦੇ ਸਤਸੰਗ ਦੇ ਵਿੱਚ ਨਾ ਕੇ ਗੁਰਮੁਖ ਬਣ ਜਾਓਗੇ ਜਿੱਥੇ ਸਾਡੀ ਕਾਂ ਗਤੀ ਹੈ ਔਰ ਉੱਥੇ ਅਸੀਂ ਹੰਸ ਗਤੀ ਬਣ ਜਾਵੇਗੀ ਕਾਂ ਦੀ ਖੁਰਾਕ ਕੀ ਹੈ ਬਿਸ਼ਟਾ ਹੰਸ ਦੀ ਖੁਰਾਕ ਕੀ ਹੈ ਮੋਤੀ ਹੁਣ ਸਾਡੇ ਮਨ ਦੀ ਖੁਰਾਕ ਕੀ ਹੈ ਵਿਸ਼ੇ ਬਕਾਰ ਇੰਦਰੀਆਂ ਦੇ ਭੋਗ ਔਰ ਜਦ ਅਸੀਂ ਉਸ ਅੰਮ੍ਰਿਤਸਰ ਦੇ ਵਿੱਚ 10ਵੇਂ ਦੁਆਰ ਦੇ ਵਿੱਚ ਪਹੁੰਚ ਜਾਂਦੇ ਹਾਂ ਫਿਰ ਸਾਡੀ ਖੁਰਾਕ ਕੀ ਹੋ ਜਾਂਦੀ ਹੈ ਨਾਮ ਦਾ ਜਪਣਾ ਔਰ ਅੰਮ੍ਰਿਤ ਦਾ ਪੀਣਾ
ਟੂਲੀ ਸਪੀਕਿੰਗ ਗੁਰੂ ਨਾਨਕ ਸਾਹਿਬ ਸੇ ਦੈਟ ਬੇਦਿੰਗ ਇਨ ਦੀ ਪੂਲ ਆਫ ਨੈਕਟਰ ਬੇਦਿੰਗ ਇਨ ਦੀ ਅੰਮ੍ਰਿਤਸਰ ਆਫ ਦ ਸਤਿਗੁਰੂ ਵਨ ਬਿਕਮਸ ਦੀ ਸਵੈਨ ਫਰੋਮ ਦੀ ਕਰੋ ਹੀ ਸੇਡ ਦੈਟ In the beginning, our condition is just like crow. And what is the food of the crow? The dirt. And when we will reach to the Smadwar and when we will bathe in that pool of nectar, we will also become that swan. And what is the food of swan? Pearls. And after that, our food will be of meditation of Naam and remembrance of the beloved.
This was the Abkhande Ake. ਫਿਰ ਚੜੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੈ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਆਪਣਾ ਨਾਮ ਜਪਾਵੈ ਉਹ ਕਹਿਣ ਲੱਗੇ ਕਿ ਫਿਰ ਦਿਨ ਚੜੇ ਕੋਈ ਸ਼ਬਦ ਪੜ੍ਹ ਲਵੇ ਔਰ ਆਪਦਾ ਜੋ ਸਿਮਰਨ ਸਤਿਗੁਰਾਂ ਨੇ ਦੱਸਿਆ ਹੈ ਉਹ ਨਾ ਬੈਠਾ ਭੁੱਲੇ ਸਿਮਰਨ ਨਾ ਖੜਾ ਨਾ ਚੱਲਦਾ ਨਾ ਫਿਰਦਾ ਉਹ ਕਹਿੰਦੇ ਸਾਸ ਗਰਾਸ ਜੋ ਵੀ ਸਾਸ ਹੈ ਹਰੇਕ ਸਾਸ ਦੇ ਨਾਲ ਸਿਮਰਨ ਆਵੇ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਪਰਾ ਨਾਮ ਜਪਾਵੈ ਉਹ ਕਹਿੰਦੇ ਮੈਂ ਉਹ ਸਿੱਖ ਦੀ ਉਸ ਗੁਰੂ ਸਿੱਖ ਦੀ ਧੂੜ ਮੰਗਦਾ ਹੈ ਜਿਹੜਾ ਆਪ ਜਪਦਾ ਹੈ ਹੋਰਾਂ ਨੂੰ ਵੀ ਨਾਮ ਜਪਾਉਂਦਾ ਹੈ
Then he says that on the time of rising sun, rising of the day, he should take the hymn or he should read any reading of the master or sing any sing. And after that, the simran which master has given to him, he should not forget that simran even for a moment, whether he is walking, talking or doing anything. With every single breath, he should remember his master. For such a person, Guru Nanak Sahib says that, I ask for the dust of his feet, who himself meditates on the Naam and the Simran given by the master, and who makes other people also meditate on the same Naam.
ਹੁਣ ਉਹ ਸਿੱਖ ਕਹਿੰਦਾ ਦੇਖ ਭਰਾਵਾ ਜੋ ਕੁਛ ਮੈਂ ਤੈਨੂੰ ਦੱਸਦਾ ਹਾਂ ਇਹ ਮੈਂ ਆਪਣੇ ਮਨ ਦੇ ਨਾਲ ਨਹੀਂ ਤੈਨੂੰ ਦੱਸਦਾ ਮੈਂ ਮਨ ਦੇ ਘਾਟ ਤੇ ਨਹੀਂ ਬੈਠਾ ਗਾ ਮੈਨੂੰ ਜੋ ਕੁਛ ਮਾਲਕ ਦਾ ਹੁਕਮ ਆਇਆ ਮੈਂ ਉਹੀ ਤੈਨੂੰ ਅੱਗੇ ਬੋਲ ਕੇ ਦੱਸ ਦਿੱਤਾ ਹੈ
Now the Sikh says that brother I am not telling you anything from my mind because I am not sitting at the level of the mind Whatever is coming from inside, from the master, I am telling you the same thing.
क्योंकि हमेशा जो शब्द नाम दे विच मिल जांदा है वो कदे भी अपने को नहीं कुछ नहीं बोलता गा। गुरु नानक साहब जब अहमदाबाद के अंदर भाई लालो ना बात करन लगे, जब अहमदाबाद उन्होंने नक्शा खिंचया कि इस तरह का इत्थे होएगा और मुगल बादशाह काबल दे विचों चढ़ गया है, इत्थे बड़ी भारी सजा देवेगा जिहड़े लोग अत्याचार करते हैं। और भाई लालो कह लग्या कि महाराज जी तुसी बड़ा गजब का शब्द बोलिया, तुसी जीवां ते दया करो। गुरु नानक साहब कहन लगे भाई लालो मेरे कोई वस दी बात है, जैसी आवा खसम की बाणी तैसड़ा करी ज्ञान वे लालो, जो मालक दी तरफ हुक्म आया मैं अगे तेरे अगे बयान कर दिता है, तू अखां दे नाल देख ली इत्थे किस तरह जिहड़े लोग भगती नहीं करते गे और परमात्मा नूं भुल चुके है, इन्हां नूं किस तरह बाबर आके जम बन के इन्हां नूं सजा देवेगा।
Because one who is mixed with that shabad and one who has become one with that shabad, he will never speak anything from his own, and whatever will come from his within, he will tell out the, he will say out the same thing. Once when Guru Nanak was in Ahmedabad and when he was talking about the coming condition of Ahmedabad, and that was very terrifying because he was saying that from Kabul the Mughal emperor will come and he will punish the people and he will kill the people and torture the people. So Bhai Lalo, who was with him, he told Guru Nanak that, Master, why you are saying so much terrifying thing? Why you have sung this hymn? Have mercy on the soul. So he said that, Bhai Lalo, whatever is coming from within, whatever Master is sending, I am telling the same thing. And you will see that Babar will come and he will come as the form, and through him God will punish those people who are not doing his devotion, and those who are doing the bad gestures, they will be punished by him.
जिसने मिश्री खादी है वही मिश्री का स्वाद दस सकता है, जिसने मिश्री नहीं खादी वो की दसेगा।
One who has eaten the rock candy only, he can describe the taste of the rock candy. One who has not done that, how he can describe or tell anything about the taste of the rock candy?
इससे तरह जिसने गुरु भक्ति की है, गुरु नु प्रगट किया है, गुरु की पोजीशन देखी है, वही सब दस सकता है। जिन्हें गुरु भक्ति नहीं की गई, जिसनों पता ही नहीं कि गुरु मेरा किस मंडल च रहा है, गुरु कितने है, गुरु की पोजीशन है, वो बेचारा की बयान कर सकता है।
Similarly, one who has done the devotion of the guru and one who has seen the position of the guru, one who has manifested that guru within him, only he can describe the position of the guru and only he can say that in which level, in which plane, the guru is residing. One who has not done the devotion of guru and one who has not realized the position of guru, how he can say that from which plane the guru is coming?
आपो बोल न जानदा मैं कया सब हुक्म जियो हरे भगत खजाना बख्शिया
सिख कहता है कि गुरु अपने भगत नू भगती का खजाना बख्श जाता है और उही वो भगती का खजाना अगे लोगों नू तकसीम करता है। अपने कोलों वो बेचारा की दे सकता है, उदे गुरु ने उसनू बख्शिया हुंदा है, वो अगे जिहड़ी ड्यूटी है वजाउंदा है।
Now that Sikh says that Guru gives the wealth of the devotion to his devotee, and that devotee after that gives out the same wealth to the other people, because that poor devotee, how he can give anything from his own? Whatever his master is giving him, he is giving out the same thing to the other people.
Hare bhagat khajana bakhsiya gure nanak kiya pasao jiyo main bahud na trishna pokhari ha raja tripat agaye jiyo
hun aap kehnda hai ke bhrava jidde da guru milya hai naam milya hai us naam di kamai kiti hai उसने बड़ी दया की मेहर की हुण मैनू कोई दुनिया की तृष्णा नहीं कोई मैनू दुनिया की भुख नहीं गी और मैं भुखिया भी आप दे आप नू रजिया समझदा है
Now he said that since I have got the master and got initiation from him and got Shabad Naam from him, I have meditated and earned that Shabad Naam. And after that, I don't have any hunger, I don't have any desire of this world. Even if I am hungry, then also I am feeling myself satisfied and I don't have any hunger, any desire of the world.
Kya balak vakhara Malik di bhakti vaste jad bahar nikalya kuch saalan baad usi rajat de aadmi mile oh puchhan lage kyunki duniya ta taana maar di hai oh puchhan lage ki tain jad di badshahi chhaddi hai kade sukh vi dekhya oh kehn lagya haan main sukh dekhya ek dafa main beede de vich sawar si samundar paar kar rahe sige ohde vich ik badshah vi siga jide naal kuch nakla karan wale vi sige mashkare sige jehde har gal karke ਮੇਰੇ ਸਿਰ ਦੇ ਉੱਪਰ ਆ ਕੇ ਮੇਰੇ ਵਾਲ ਵਧੇ ਹੋਏ ਸੀ ਮੇਰੇ ਵਾਲਾਂ ਨੂੰ ਨੋਸਦੇ ਸੀਗੇ ਉਹ ਕਹਿਣ ਲੱਗਾ ਜਿਵੇਂ ਜਿਵੇਂ ਮੇਰੇ ਵਾਲ ਪੱਟਦੇ ਸੀਗੇ ਜਾਂ ਮੇਰੇ ਠੋਲੇ ਮਾਰਦੇ ਸਿਰ ਦੇ ਵਿੱਚ ਉਦੋਂ ਮੈਨੂੰ ਬੜਾ ਖੁਸ਼ੀ ਆ ਰਹੀ ਸੀ ਔਰ ਇਤਨੇ ਨੂੰ ਬੇੜਾ ਜਿਹੜਾ ਸੀਗਾ ਉਹ ਡੁੱਬਣ ਲੱਗਿਆ ਮਲਾਹ ਕਹਿਣ ਲੱਗਿਆ ਬਈ ਇੱਕ ਆਦਮੀ ਨੂੰ ਚੌਕੇ ਵਿੱਚ ਸਮੁੰਦਰ ਦੇ ਸਿੱਟ ਦਿਓ ਤਾਂ ਕਿ ਬੇੜਾ ਡੁੱਬਣੋਂ ਵੱਜ ਜਾਵੇ ਆਦਮੀ ਦੀ ਬਲੀ ਦੇ ਦਿਓ ਔਰ ਮੈਂ ਕਹਿਣ ਲੱਗਾ ਮੇਰੇ ਤੇ ਸਭ ਦੀ ਨਿਗਾਹ ਸੀ ਜਦੋਂ ਆਦਾ ਮੈਨੂੰ ਹੱਥ ਪਾਇਆ ਬੇੜਾ ਜਿਹੜਾ ਸੀਗਾ ਉਹ ਤਰਨ ਲੱਗ ਪਿਆ ਔਰ ਉਹ ਡੁੱਬਣੋਂ ਹਟ ਗਿਆ ਔਰ ਜਦ ਮੈਂ ਬਾਹਰ ਆਇਆ ਉੱਥੇ ਮਸ਼ਕਰਿਆਂ ਨੇ ਕੀ ਕੀਤਾ ਕਹਿਣ ਲੱਗਿਆ ਕਿ ਉੱਪਰੋਂ ਜਿਉਂ ਮੇਰੀ ਲੱਤ ਫੜ ਕੇ ਥੱਲੇ ਨੂੰ ਘੜੀਸਣ ਲੱਗੇ ਥੱਲੇ ਅਸੀਂ ਜਿੱਧਰ ਜਾਣਾ ਸੀਗਾ ਉੱਥੇ ਪੌੜੀਆਂ ਬਹੁਤ ਸਾਰੀਆਂ ਸੀਗੀਆਂ ਉਹ ਕਹਿਣ ਲੱਗਿਆ ਕਿ ਜਦੋਂ ਜਿਵੇਂ ਜਿਵੇਂ ਮੇਰਾ ਪੌੜੀ ਦੇ ਉੱਤੇ ਸਿਰ ਵੱਜਦਾ ਸੀਗਾ ਉਵੇਂ ਉਵੇਂ ਮੇਰਾ ਕੇ ਅੰਦਰਲਾ ਭੇਦ ਖੁੱਲਦਾ ਜਾਂਦਾ ਸੀਗਾ ਪੌੜੀਆਂ ਕੇ ਮੁੱਕ ਗਈਆਂ ਅਤੇ ਮੈਂ ਦਿਲ ਦੇ ਵਿੱਚ ਉਦੋਂ ਬੜਾ ਪਛਤਾਇਆ ਕਿ ਅਗਰ ਜੇ ਹੋਰ ਵੀ ਥੋੜੀਆਂ ਬਹੁਤੀਆਂ ਪੌੜੀਆਂ ਹੁੰਦੀਆਂ ਤਾਂ ਮੇਰੇ ਹੋਰ ਵੀ ਪਤਾ ਨਹੀਂ ਕਿਤਨੇ ਕੁ ਅੰਦਰਲੇ ਭੇਦ ਖੁੱਲ ਜਾਂਦੇ ਔਰ ਮੈਨੂੰ ਉਦੋਂ ਬੜੀ ਖੁਸ਼ੀ ਆ ਰਹੀ ਸੀ ਜੋ ਮੇਰਾ ਸਿਰ ਹੇਲੀ ਪੌੜੀ 'ਤੇ ਵੱਜਦਾ ਸੀਗਾ
King Shah Bulak Bukhara, when he was out of his kingdom doing the devotion, after some years, some people of his kingdom came. And you, as you know, that people are always searching for the occasion to taunt the other people. And they said to King Shah Bulak Bukhara that ever since you have left your kingdom, have you ever experienced any happiness, any peace? And he said that, yes, I experienced the happiness and peace. At the time that once I was traveling in one ship, and there was one king with his imitators and other people. Also, he was also traveling on the same ship. And because I was the low one there, that imitators were coming and hitting on my hair and they were pulling my hair. And in that way, they were making the king laugh. And in that way, I was also feeling the happiness. Because whenever they were coming and hitting me and making joke of me, I was also feeling the happiness. And after that, when that ship was going to drown, the king said that if we will... throw one person in the water, then we can survive. And because I was the only one, low one and orphan there, they decided that I should be the person to be sacrificed. So when they took me down the stairs, and there were many stairs, and when they were just pulling me, at that time my head was hitting on the stairs. And when my head was hitting on the stairs, my inner vision was opening, and at every single step I was having all the inner secrets were open to me. And when the stairs were finished, at that time I felt sorry that if there were more steps, I would have got many more inner secrets. And at that time I was feeling very much happiness within me.
Isse tarah jad hazur utthe sade Rajasthan de vich gaye hai, bade log mainu taane mehne maarde hunde sige kyunki mere hazaron aadmi sevak sige aur hazaron mainu mannan wale sige, mainu kehnde hunde sige ਕਿ ਤੈਨੂੰ ਕਿੰਨਾ ਅੱਗੇ ਲੋਕ ਚੰਗਾ ਸਮਝਦੇ ਸੀਗੇ ਔਰ ਤੂੰ ਆਜ਼ਾਦ ਫਿਰਦਾ ਹੁੰਦਾ ਸੀਗਾ ਕਿਉਂਕਿ ਹਜ਼ੂਰ ਨੇ ਜਦ ਮੈਨੂੰ ਨਾਮਦਾਨ ਬਖਸ਼ਿਆ ਸੀਗਾ ਮੇਰੀ ਪੱਕੀ ਡਿਊਟੀ ਲਾਈ ਸੀ ਕਿ ਆਪ ਅੰਦਰ ਬੈਠ ਕੇ 7 ਸਾਲ ਬਾਹਰ ਨਹੀਂ ਨਿਕਲਣਾ ਔਰ ਆਪਦਾ ਅਭਿਆਸ ਕਰੋ ਔਰ ਮੈਂ ਹਜ਼ੂਰ ਦੇ ਹੁਕਮ ਦਾ ਸਖਤੀ ਨਾਲ ਪਾਲਣ ਕੀਤਾ ਔਰ ਹਜ਼ੂਰ ਖੁਦ ਆਸ਼ਰਮ ਦੇ ਵਿੱਚ ਆ ਕੇ ਦਇਆ ਮਿਹਰ ਕਰਦੇ ਹੁੰਦੇ ਸੀਗੇ ਔਰ ਖੁਦ ਆ ਕੇ ਮਿਲਦੇ ਹੁੰਦੇ ਸੀਗੇ
Similarly, when Hazur came to Ganganagar, and because I had thousands of people who were following me and I had thousands of disciples, so when I became the disciple of the master, at that time many people taunted me and they told me that people were believing, understanding you as a great man, and what you have done this before you were free, wandering before you were free, and now you are bound. Because after giving initiation, master gave me this duty to meditate for 7 years, full-time meditation, and that's why I was always remaining in one room and I meditated for 7 years. And master himself was showering grace on me, and he himself was coming to the ashram to give me the darshan, and in that way I was getting his darshan.
Aur hazaron aadmi mere te mera afsos karne waste aunde hunde sige ਕਿ ਤੇਰਾ ਕੋਈ ਇਲਾਜ ਕਰਾ ਲਈਏ, ਤੇਰੇ ਦਿਮਾਗ ਨੂੰ ਕੁਛ ਹੋ ਗਿਆ। ਹਾਂ, ਮੈਨੂੰ ਇਹੀ ਕਹਿੰਦੇ ਹੁੰਦੇ ਸੀ ਕਿ ਦਿਮਾਗ 'ਚ ਨੁਕਸ ਪੈ ਗਿਆ ਜਾਂ ਇਸਦੇ ਸਿਰ ਦੇ ਉੱਪਰ ਕੋਈ ਤੂੜਾ ਤਾੜਾ ਦੇ ਦਿੱਤਾ ਦਿੱਲੀ ਵਾਲੇ ਕਿਰਪਾਲ ਨੇ।
Thousands of people were coming to me and they were feeling sorry for me. Some people were saying me that, calling me as a man, and they were feeling sorry for me. Some people were thinking that Kripal of Delhi has done some magic on my head and that's why I have gone mad and that's why I have changed my position like this.
Aur main unhan nu hass ke kehna hunda si ke Kripal Singh nu simr te papi tare anek kahe ajaib pakki karo Kripal Singh di tek oh sab lajwab ho ke uth jande si.
And laughing and smiling I was replying to them that during the simran of Kripal Singh, remembering Kripal Singh, millions of sinners are liberated. And Ajayab says that you also follow the Kripal. And when I was replying this to them, they were going back without having any other argument.
Main bahodna trishna ko khadi ho raja tripat agaye jiyo jo gur di sain se khada
ਆਪਣੇ ਸ਼ਬਦ ਦੇ ਵਿੱਚ ਅੱਛੀ ਤਰ੍ਹਾਂ ਖੋਲ ਕੇ ਸਿੱਖ ਦੀ ਸਿਫਤ ਕੀਤੀ ਔਰ ਜਿਸ ਦੇ ਅੰਦਰ ਤੜਫ ਸੀਗੀ ਉਸਨੇ ਵੀ ਪਿਆਰ ਦੇ ਨਾਲ ਪੁੱਛਿਆ ਜਾ ਕੇ। ਹੁਣ ਉਹ ਕਹਿੰਦਾ ਅਗਰ ਸਿੱਖ ਦੇ ਵਿੱਚ ਇਤਨੀ ਸਿਫਤ ਹੈ, ਸਿੱਖ ਆਪ ਤਰ ਜਾਂਦਾ ਹੈ, ਹੋਰ ਕੁਲ ਨੂੰ ਤਾਰ ਲੈਂਦਾ ਹੈ। ਉਹ ਕਹਿਣ ਲੱਗਾ ਭਰਾਵਾ, ਅਗਰ ਮੈਨੂੰ ਅੱਗੇ ਵਾਸਤੇ ਕਿਤੇ ਵੀ ਕੋਈ ਗੁਰੂ ਸਿੱਖ ਮਿਲ ਜਾਵੇ ਤਾਂ ਮੈਂ ਵੀ ਉਹਦੇ ਪੈਰ ਪਕੜੂੰਗਾ ਕਿ ਧੰਨ ਤੂੰ ਹੈ ਕਿ ਜਿਸ ਨੇ ਗੁਰੂ ਨੂੰ ਪ੍ਰਗਟ ਕੀਤਾ।
ਇਨ ਦਿਸ ਹਿਮ ਇਟ ਡਿਸਕ੍ਰਾਈਬ ਦ ਕੰਡੀਸ਼ਨ ਆਫ ਦ ਪਰਸਨ ਹੂ ਵਾਸ ਹੈਵਿੰਗ ਦ ਡਿਜ਼ਾਇਰ and he described the good qualities of the Sikh, of the disciple. And after realizing all this truth, the person who came for the initiation, the desirous, the seeker, he said that from now onwards, if I will also meet any Guru Sikh, any disciple of the Master, I will also bow down to him and I will also understand him as the Blessed One, because blessed is the disciple who has manifested the Master within him.
Because as he majwande ਵਿੱਚ ਕੈਦ ਹੋ ਕੇ ਔਰ ਲਫ਼ਜ਼ਾਂ ਦੇ ਵਿੱਚ ਕੈਦ ਹੋ ਕੇ ਕਿਸ ਤਰ੍ਹਾਂ ਪਿੰਨ ਪੇਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਵਰਤਦੇ ਹੈ, ਅਗਰ ਸਿੱਖ ਚਰਚ ਦੇ ਵਿੱਚ ਜਾ ਕੇ ਵਾਹਿਗੁਰੂ ਵਾਹਿਗੁਰੂ ਕਰੇ ਉਹ ਪਸੰਦ ਨਹੀਂ ਕਰਦੇ, ਅਗਰ ਇਸੇ ਤਰ੍ਹਾਂ ਪਾਦਰੀ ਜਾਂ ਈਸਾਈ ਲੋਕ ਗੁਰਦੁਆਰੇ ਦੇ ਵਿੱਚ ਜਾ ਕੇ ਗਾੜ ਗਾੜ ਕਰਨ ਤਾਂ ਉਹ ਲੋਕ ਪਸੰਦ ਨਹੀਂ ਕਰਦੇ, ਇਸੇ ਤਰ੍ਹਾਂ ਅਗਰ ਮਸੀਤ ਦੇ ਅੰਦਰ ਜਾ ਕੇ ਹਿੰਦੂ ਰਾਮ ਰਾਮ ਕਰੇ ਉਹਨਾਂ ਦੇ ਪਾਦਾ ਤਾਂ ਐਟਮ ਹੀ ਡਿੱਗ ਪੈਂਦਾ ਹੈ, ਇਸੇ ਤਰ੍ਹਾਂ ਅਗਰ ਮੰਦਰ ਦੇ ਅੰਦਰ ਆ ਕੇ ਮੁਸਲਮਾਨ ਲੋਕ ਬਾਂਗ ਦੇਣ ਲੱਗ ਜਾਣ ਉਹਨਾਂ ਦੇ ਪਾਦਾ ਵੀ ਐਟਮ ਗਿਰ ਜਾਂਦਾ ਹੈ। ਲੇਕਿਨ ਸਤਿਗੁਰੂ ਕੀ ਕਰਦਾ ਹੈ, ਸਾਨੂੰ ਮਜਵਾਂ ਦੇ ਕਿੱਲਿਆਂ ਤੋਂ ਖੋਲ੍ਹ ਕੇ ਔਰ ਕਿਸ ਤਰ੍ਹਾਂ ਆਜ਼ਾਦ ਕਰ ਦਿੰਦਾ ਹੈ, ਚੌਹਾਂ ਵਰਨਾਂ ਨੂੰ ਇਕੱਠੇ ਬਿਠਾ ਕੇ ਉਹ ਕਿਸ ਤਰ੍ਹਾਂ ਇੱਕ ਨਾਮ ਜਪਾ ਦਿੰਦਾ ਹੈ।
ਬਾਈਂਡਿੰਗ ਇਨ ਦ ਰਿਲੀਜੀਅਨਸ ਐਂਡ ਦੀ ਆਊਟਵਰਡ ਲੇਬਰਸ ਵਿਚ ਵੀ ਆਰ ਬੇਅਰਿੰਗ, ਹਾਊ ਵੀ ਆਰ ਡੀਲਿੰਗ ਵਿਦ ਈਚ ਅਦਰ। ਇਫ ਐਨੀ ਸਿੱਖ ਮੈਨ ਗੋਜ਼ ਇਨ ਦ ਚਰਚ ਐਂਡ ਇਫ ਹੀ ਸੇਜ਼ ਵਾਹਿਗੁਰੂ ਵਾਹਿਗੁਰੂ, ਦੈਨ ਦ ਕ੍ਰਿਸਚਨ ਪੀਪਲ ਵੋਂਟ ਲਾਈਕ ਦੈਟ। And if the Christian goes in the temple of the Hindu and repeat the name God, God, then the Hindu people will not like that. Similarly, if any Muslim will come in the temple and repeat the name Allah, Allah, then also that Hindu people will understand that any atom bomb has come and fallen in the temple. And the same way, if any Hindu will go in the mosque and repeat the name Ram, Ram, then also the Muslim people won't like. But what Sadhguru is doing, he is bringing all the religions, all the communities at the common ground, and he is making everybody meditate on one naam. He is bringing all the four castes, all the four major castes on the one platform, and he is making everybody meditate on that one true name.
Sant Mahatma koi qaum kise di koi navi qaum banaun waste nahi aunde, koi kise di bani oh todde nahi ge. Mahatma ta kehnde aa aapo apne samaj de vich raho, aapo apne bole bolo, tuhade samaj tuhanu mubarak hon, ਔਰ ਉਹ ਸਾਡੇ ਅੰਦਰ ਪਿਆਰ ਪੈਦਾ ਕਰਦੇ ਆ, ਵਿਰੇ ਔਰ ਤੜਫ ਪੈਦਾ ਕਰਦੇ ਆ, ਇਨਸਾਨ ਨੂੰ ਇਨਸਾਨ ਦੇ ਨਾਲ ਮਿਲਣਾ ਸਿਖਾਉਂਦੇ ਆ।
Saints do not come to make any new to form any new religion or sect, and they do not even break any old religion or the sect, but what they are saying that remain in the religion, remain in the sect in which you are, and they say that religions are good for you and they are for you, and they create the longing, they create the yearning within us, and they teach us how to love, and in that way they make us meditate.